پئی جب بندیاں نہیں سن پائے ان چت آئی ات گربائی سنگھ آئے ہیں اب ہم دائے ترکن سو ان دئیے توڑائے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت تنتا دے پاتر ہو دس پاتشاہیاں دی آتمک جاگ دی جوت ہماری پیاری امرتاری گر نمکھ نہ من تے ٹاری رے درشن پرسن سرسن ہرسن رنگ رنگی کرتاری رے کھن رام گر گام ہر دام نہ جام ہر کنٹھ نانک ارہاری رے ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਔਰ ਭਾਵਨਾ ਸਹਿਤ ਸਰਵਣ ਕਰ ਰਹੇ ਸਨ 1721 ਦਾ ਇਹ ਵਾਕਿਆਤ ਹੈ ਜੋ ਆਪ ਜੀ ਸਰਵਣ ਕਰ ਰਹੇ ਹੋ ਪੰਥ ਨੇ ਗੁਰਮਤਾ ਕੀਤਾ ਕਿ ਬਹੁਤ ਸਾਲ ਹੋ ਗਏ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਪਮਾਲਾ ਦਾ ਜੋੜ ਮੇਲਾ ਨਹੀਂ ਮਨਾਇਆ ਗਿਆ ਸੂਬੇ ਲਾਹੌਰ ਨਾਲ ਗੱਲਬਾਤ ਕਰਕੇ ਸਰਕਾਰ ਨਾਲ ਰਾਬਤਾ ਕਾਇਮ ਕੀਤਾ ਉਹਨਾਂ ਨੇ 10,000 ਰੁਪਈਆ 10 ਦਿਨਾਂ ਦਾ ਮੇਲਾ ਲਾਉਣ ਵਾਸਤੇ ਮੰਗਿਆ ਟੈਕਸ ਦੇ ਰੂਪ ਵਿਚ ਔਰ ਨਾਲ ਇਹ ਤਸੱਲੀ ਦਿੱਤੀ ਕਿ ਅਸੀਂ ਆਏ ਹੋਏ ਕਿਸੇ ਸਿੱਖ ਦਾ ਜਾਨ ਮਾਲ ਦਾ ਕੋਈ ਨੁਕਸਾਨ ਨਹੀਂ ਕਰਾਂਗੇ ਰਸਤੇ ਵਿਚ ਵੀ ਜਿੰਨੀ ਸੰਗਤ ਆਏਗੀ ਉਨ੍ਹਾਂ ਵਾਸਤੇ ਵੀ ਇਸ਼ਤਿਹਾਰ ਜਾਰੀ ਕਰ ਦਿੱਤੇ ਥਾਣੇਦਾਰਾਂ ਨੂੰ ਕਿ ਸੰਗਤ ਦੀ ਰਖਵਾਲੀ ਕਰਨੀ ਹੈ ਕਿਸੇ ਪ੍ਰਕਾਰ ਦੀ ਸੰਗਤ ਨੂੰ ਆਉਂਦੀ ਹੋਈ ਨੂੰ ਰਸਤੇ ਚ ਕੋਈ ਦਿੱਕਤ ਨਾ ਆਵੇ ਪੰਥ ਨੇ ਹੁਕਮਨਾਮੇ ਜਾਰੀ ਕਰ ਦਿੱਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀਆਂ ਬੰਦਈ ਸਿੰਘ ਵੀ ਪਹੁੰਚੇ ਖਾਲਸਾ ਤਤ ਖਾਲਸਾ ਤਾਂ ਪਹਿਲਾਂ ਹੀ ਉੱਥੇ ਮੌਜੂਦ ਸੀ ਪਹਿਲੇ ਦਿਨ ਦੀ ਜਿਤਨੀ ਮਾਇਆ ਆਈ ਉਹਦੇ ਵਿਚੋਂ 10,000 ਰੁਪਈਆ ਸਰਕਾਰ ਨੂੰ ਦੇ ਦਿੱਤਾ ਗਿਆ ਜਦੋਂ ਬੰਦਈਆਂ ਨੇ ਚੜਾਵਾ ਵੇਖਿਆ ਤੇ ਵੇਖ ਕੇ ਇੱਛਾ ਕੀਤੀ ਕਿ ਮਾਇਆ ਤਾਂ ਸਾਡੀ ਹੋਣੀ ਚਾਹੀਦੀ ਚੋਂ ਅੱਧਾ ਹਿੱਸਾ ਸਾਡਾ ਹੋਣਾ ਚਾਹੀਦਾ ਕਹਿਣ ਲੱਗੇ ਜੀ ਅਗਲੇ ਦਿਨ ਦਾ ਜਿਹੜਾ ਮੇਲਾ ਹੈ ਉਹਦੇ ਵਿਚੋਂ ਅੱਧਾ ਸਾਨੂੰ ਦਿਓ ਜਿਤਨਾ ਚੜਾਵਾ ਆਵੇਗਾ ਅੱਧਾ ਸਾਡਾ ਹੋਵੇਗਾ ਪੰਥ ਨੇ ਆਖਿਆ ਪੰਥ ਚ ਰਲ ਜਾਓ ਆਪਣੀਆਂ ਜਿਹੜੀਆਂ ਇਹ ਬੰਦਈਆਂ ਵਾਲੀਆਂ ਰੀਤੀਆਂ ਤੁਸੀਂ ਸ਼ੁਰੂ ਕੀਤੀਆਂ ਨੇ ਨਵੀਆਂ ਇਹ ਛੱਡ ਕੇ ਖਾਲਸੇ ਦੀ ਰੋਹ ਰੀਤ ਦੇ ਧਾਰਨੇ ਹੋਵੋ ਔਰ ਇਹ ਨਾਲੇ ਜਿਹੜੀ ਮਾਇਆ ਹੈ ਇਹ ਸਾਰੇ ਪੰਥ ਦੀ ਸਾਂਝੀ ਹੈ ਤੁਸੀਂ ਵੀ ਪੰਥ ਦਾ ਹਿੱਸਾ ਬਣ ਜਾਓ ਇਹ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਗੁਰੂ ਕੇ ਲੰਗਰਾਂ ਵਾਸਤੇ ਵਰਤੀ ਜਾਣੀ ਹੈ ਇਹ ਮਾਇਆ ਪਰ ਬੰਦਈ ਅੜ ਗਏ ਕਹਿਣ ਲੱਗੇ ਅਸੀਂ ਆਪਣੀ ਮਰਿਆਦਾ ਵੀ ਨਹੀਂ ਛੱਡਣੀ ਤੇ ਪੈਸਾ ਵੀ ਅੱਧਾ ਲੈਣਾ ਪੂਰੀ ਉਨ੍ਹਾਂ ਨੇ ਠਾਣ ਲਈ ਕਿ ਕੱਲ੍ਹ ਦਾ ਜਿਹੜਾ ਮੇਲਾ ਲੱਗੇਗਾ ਉਹਦੇ ਵਿਚ ਜਿੰਨੀ ਮਾਇਆ ਆਵੇਗੀ ਭਾਵੇਂ ਜੰਗ ਕਰਕੇ ਯੁੱਧ ਕਰਕੇ ਲੈਣਾ ਪਵੇ ਲੜ ਕੇ ਲੈਣਾ ਪਵੇ ਹਿੱਸਾ ਲੈਣਾ ਸਿਆਣੇ ਸਿੰਘਾਂ ਨੇ ਵਿਚਾਰ ਕੀਤੀ ਕਿਉਂਕਿ ਬੰਦਈਆਂ ਦਾ ਜਿਹੜਾ ਜਥੇਦਾਰ ਸੀ ਉਸ ਵੇਲੇ ਉਹਦਾ ਨਾਂ ਸੀ ਮਹੰਤ ਭਾਈ ਅਮਰ ਸਿੰਘ ਇਧਰ ਪੰਥ ਦੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ ਬਾਬਾ ਕਾਹਨ ਸਿੰਘ ਜੀ ਦੀਵਾਨ ਦਰਬਾਰਾ ਸਿੰਘ ਜੀ ਜਿਹੜੇ ਸਿਆਣੇ ਸਿਆਣੇ ਸਿੰਘ ਸਨ ਸ਼ਹੀਦ ਭਾਈ ਮਨੀ ਸਿੰਘ ਜੀ ਵਰਗੇ ਸਿੰਘ ਤਤ ਖਾਲਸੇ ਵਿਚ ਮੌਜੂਦ ਸਨ ਇਨ੍ਹਾਂ ਨੇ ਵਿਚਾਰ ਕੀਤੀ ਕਿ ਜੇ ਅਸੀਂ ਆਪਸ ਵਿਚ ਲੜੇ ਤੇ ਜਿਹੜੀ ਆਮ ਸੰਗਤ ਆਈ ਆ ਉਨ੍ਹਾਂ ਦਾ ਨੁਕਸਾਨ ਹੋਵੇਗਾ ਕੁਝ ਸਿੰਘ ਭੇਜੇ ਬੰਦਈਆਂ ਕੋਲ ਕਿ ਆਪਾਂ ਇਹ ਜਿਹੜਾ ਫੈਸਲਾ ਹੈ ਚੜਾਵੇ ਦੇ ਅੱਧ ਦਾ ਇਹ ਆਪਾਂ ਬਾਅਦ ਵਿਚ ਕਰਾਂਗੇ ਦਸ ਦਿਨ ਦੀ ਮਾਇਆ ਇਕੱਠੀ ਕਰਕੇ ਰੱਖ ਲੈਂਦੇ ਹਾਂ, ਨਾ ਅਸੀਂ ਵਰਤਾਂਗੇ ਨਾ ਤੁਸੀਂ ਵਰਤੋ, ਬਾਅਦ ਵਿਚ ਫੈਸਲਾ ਕਰਾਂਗੇ, ਪਰ ਜਿਹੜੀ ਇਹ ਸੰਗਤ ਆਈ ਹੈ ਇਹਨਾਂ ਨੂੰ ਮੇਲਾ ਵੇਖ ਕੇ ਚਲੇ ਜਾਣ ਦਿਓ। ਜਦੋਂ ਸਿੰਘਾਂ ਨੇ ਬੰਦਈਆਂ ਨੂੰ ਇਹ ਬੇਨਤੀ ਕੀਤੀ ਪਰ ਬੰਦਈ ਅੱਗੇ ਹੰਕਾਰ ਵਿਚ ਆਏ ਹੋਏ ਨੇ, ਆਖਿਆ ਸਾਡੇ ਕੋਲੋਂ ਡਰ ਗਏ ਨੇ, ਇਸ ਕਰਕੇ ਸਾਡੇ ਅੱਗੇ ਆ ਕੇ ਬੇਨਤੀਆਂ ਕਰ ਰਹੇ ਨੇ, ਮਿੰਨਤਾਂ ਕਰ ਰਹੇ ਨੇ ਵੀ ਲੜਾਈ ਝਗੜਾ ਨਾ ਕਰੋ। ਪਰ ਸਿੰਘ ਜਿਹੜੇ ਸਿਆਣੇ ਸਨ ਉਹ ਤਾਂ ਵਿਚਾਰ ਕਰਦੇ ਸੀ ਕਿ ਸੰਗਤ ਦਾ ਕੋਈ ਨੁਕਸਾਨ ਨਾ ਹੋਵੇ, ਪਰ ਬੰਦਈ ਜਿਹੜੇ ਸਨ ਉਸ ਵੇਲੇ ਆਪਣੀ ਹੈਂਕੜ ਵਿਚ ਆਏ ਹੋਏ, ਉਨ੍ਹਾਂ ਵਿਚੋਂ ਬਹੁਤ ਸਾਰੇ ਬੰਦਈ ਤਤ ਖਾਲਸੇ ਵਿਚ ਵੀ ਆ ਰਲੇ ਸਨ, ਤੇ ਫਿਰ ਵੀ ਇਨ੍ਹਾਂ ਦੀ ਸੰਗਤ ਇਨ੍ਹਾਂ ਦੀ ਗਿਣਤੀ ਕਾਫੀ ਸੀ। ਕਹਿੰਦੇ ਜੀ ਸਾਡੇ ਕੋਲ ਵੀ ਕਰਾਮਾਤ ਹੈ, ਅਸੀਂ ਵੀ ਆਪਣੀ ਪੂਜਾ ਕਰਾਵਾਂਗੇ, ਇੱਥੇ ਸਾਡੀ ਵੀ ਸੰਗਤ ਆਈ ਹੈ, ਉਹਦੇ ਵਿਚੋਂ ਸਾਡਾ ਵੀ ਹਿੱਸਾ ਬਣਦਾ ਹੈ। ਪੰਥ ਨੇ ਆਖਿਆ ਕਿ ਜੇ ਹੁਣ ਇਨ੍ਹਾਂ ਨੂੰ ਇਕ ਵਾਰੀ ਹਿੱਸਾ ਦੇ ਦਿੱਤਾ ਸਾਰੇ ਗੁਰੂ ਘਰਾਂ ਵਿਚ ਕਿਰਤ ਪੈ ਜਾਏਗੀ, ਆਉਣ ਵਾਲੇ ਸਮੇਂ ਵਿਚ ਵੀ ਹਿੱਸਾ ਮੰਗਣਗੇ। ਇਹ ਤਾਂ ਪੰਥ ਦੀ ਮਾਇਆ ਹੈ, ਪੰਥ ਦੀ ਮਾਇਆ ਗੁਰੂ ਘਰਾਂ ਦੀ ਮਾਇਆ ਗੁਰੂ ਘਰਾਂ ਵਿਚ ਹੀ ਲੱਗਣੀ ਹੈ। ਖਾਲਸਾ ਜਿਹੜਾ ਹੈ ਉਹ ਪੂਜਾ ਦੇ ਧਾਨ ਨਾਲ ਤਾਂ ਨਹੀਂ ਪਲਦਾ, ਇਹ ਪੂਜਾ ਦੀ ਜਿਹੜੀ ਮਾਇਆ ਹੈ ਤਾਂ ਗੁਰੂ ਘਰਾਂ ਦੇ ਲੰਗਰਾਂ ਵਾਸਤੇ ਖਰਚ ਹੋਣੀ ਹੈ, ਜਾਂ ਪੰਥ ਦੀ ਚੜ੍ਹਦੀ ਕਲਾ ਵਾਸਤੇ ਖਰਚ ਹੋਣੀ ਹੈ, ਜਾਂ ਗਰੀਬ ਗੁਰਦੇ ਵਾਸਤੇ ਖਰਚ ਹੋਣੀ। ਪਰ ਬੰਦਈ ਉਸ ਵੇਲੇ ਪੂਰੇ ਅੜੇ ਹੋਏ ਨੇ। ਆਓ ਇੱਥੋਂ ਕਥਾ ਦੀ ਲੜੀ ਅੱਗੇ ਆਰੰਭ ਕਰੀਏ, ਮਨ ਵਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਚੌਪਈ ਜਬ ਬੰਦਈਆਂ ਨੂੰ ਸੁਣ ਪਾਏ।
ਜਦੋਂ ਬੰਦਈਆਂ ਨੂੰ ਸਿੰਘਾਂ ਨੇ ਇਸ ਤਰ੍ਹਾਂ ਕਿਹਾ ਕਿ ਭਾਈ ਆਪਾਂ ਲੜੀਏ ਨਾ, ਕਿਤੇ ਐਸਾ ਨਾ ਹੋਵੇ ਕਿ ਦੋ ਚਿੜੀਆਂ ਦੀ ਲੜਾਈ ਵਿਚ ਫਾਇਦਾ ਬਿੱਲਾ ਲੈ ਜਾਏ, ਆਪਾਂ ਲੜੀ ਜਾਈਏ ਫਾਇਦਾ ਮੁਸਲਮਾਨ ਬਾਹਰ ਫੌਜਾਂ ਤੇ ਉਨ੍ਹਾਂ ਦੀਆਂ ਵੀ ਉਤਰੀਆਂ ਹੋਈਆਂ ਜਿਹੜੇ ਮੇਲੇ ਦਾ ਬੰਦੋਬਸਤ ਕਰਨ ਆਏ ਨੇ, ਕਿਤੇ ਉਹ ਫਾਇਦਾ ਨਾ ਲੈ ਜਾਣ ਤੇ ਸੰਗਤ ਦਾ ਕੋਈ ਨੁਕਸਾਨ ਨਾ ਹੋਵੇ। ਜਦੋਂ ਬੰਦਈਆਂ ਨੇ ਇਹ ਗੱਲ ਸੁਣੀ,
ਉਨ ਚਿਤ ਆਈ ਅਤ ਗਰ ਭਾਈ,
ਉਹਨਾਂ ਬੰਦਈਆਂ ਦੇ ਮਨ ਵਿਚ ਇਕਦਮ ਹੰਕਾਰ ਹੋਰ ਵੱਧ ਗਿਆ, ਹੰਕਾਰ ਪਹਿਲਾਂ ਹੀ ਸੀ ਉਹਨਾਂ ਦੇ ਹਿਰਦੇ ਵਿਚ, ਹੋਰ ਜ਼ਿਆਦਾ ਹੋਮੈ ਵੱਧ ਗਈ ਕਿ ਸਾਡੇ ਅੱਗੇ ਝੁਕ ਗਏ ਨੇ, ਸਾਨੂੰ ਮਿੰਨਤਾਂ ਕਰ ਰਹੇ ਨੇ। ਸਿੰਘਾਂ ਨੇ ਤਾਂ ਸੁਭਾਵਕ ਇਹ ਗੱਲ ਕਹੀ ਸੀ ਕਿ ਆਪਾਂ ਸੰਗਤ ਦਾ ਨੁਕਸਾਨ ਨਾ ਕਰੀਏ, ਰਲ ਕੇ ਵਿਚਾਰ ਕਰ ਲਈਏ, ਮੇਲਾ ਇੱਕ ਵਾਰੀ ਨਿਬੜ ਜਾਣ ਦਿਓ, ਬਾਅਦ ਵਿਚ ਆਪਾਂ ਬੈਠ ਕੇ ਗੁਰਮਤਾ ਕਰ ਲਵਾਂਗੇ। ਪਰ ਉਸ ਵੇਲੇ ਬੰਦਈਆਂ ਦੇ ਮਨ ਵਿਚ ਇਹ ਗੱਲ ਸੁਣ ਕੇ ਹੋਰ ਜ਼ਿਆਦਾ ਹੰਕਾਰ ਵੱਧ ਗਿਆ।
ਸਿੰਘ ਆਏ ਹੈ ਅਬ ਹਮ ਦਾਏ,
ਬੰਦਈ ਜਿਹੜੇ ਸਨ ਆਪਸ ਵਿਚ ਗੱਲਾਂ ਕਰਦੇ, ਕਹਿੰਦੇ ਵੇਖਿਆ ਨਾ ਹੁਣ ਇਹ ਸਿੰਘ ਸਾਡੇ ਕਾਬੂ ਆ ਗਏ ਨੇ, ਹੁਣ ਆ ਜਿਹੜੇ ਤਤ ਖਾਲਸੇ ਦੇ ਸਿੰਘ ਆਪਣੇ ਆਪ ਨੂੰ ਕਹਾਉਂਦੇ ਨੇ, ਇਹ ਸਾਡੇ ਦਾ ਥੱਲੇ ਆ ਗਏ ਹਨ।
ਤੁਰਕਨ ਸੋ ਇਨ ਦਈਏ ਤੋੜਾਏ,
ਏਦਾਂ ਕਰੀਏ ਕਿ ਜਿਹੜੇ ਬਾਹਰ ਤੁਰਕ ਉਤਰੇ ਹੋਏ ਨੇ ਆਪਾਂ ਤੁਰਕਾਂ ਨਾਲ ਚੱਲ ਕੇ ਸੰਧੀ ਕਰ ਲਈਏ, ਤੁਰਕਾਂ ਦੇ ਨਾਲ ਚੱਲ ਕੇ ਮਿਲਾਪ ਕਰ ਲਈਏ, ਔਰ ਜਿਹੜੇ ਤੁਰਕਾਂ ਦੀ ਫੌਜ ਹੈ ਉਹਨਾਂ ਨੂੰ ਆਪਣੇ ਨਾਲ ਰਲਾ ਕੇ ਇਹਨਾਂ ਸਿੰਘਾਂ ਤੇ ਹਮਲਾ ਕਰਕੇ ਇਹਨਾਂ ਨੂੰ ਤੋੜ ਸੁੱਟੀਏ।
ਤਕੇ ਦੂਨੇ ਦਏ ਤੁਰਕਨ ਲਿਖਵਾਏ,
ਆਪਾਂ ਤੁਰਕਾਂ ਨੂੰ ਲਿਖ ਕੇ ਦੇ ਦਈਏ ਕਿ ਜਿੰਨੇ ਤਤ ਖਾਲਸੇ ਨੇ ਤੁਹਾਨੂੰ ਟਕੇ ਦੇਣੇ ਮੰਨੇ ਨੇ 10,000 ਦਿੰਦੇ ਨੇ, ਅਸੀਂ ਤੁਹਾਨੂੰ ਦੁੱਗਣੇ 20,000 ਰੁਪਈਏ ਦੇਣ ਨੂੰ ਤਿਆਰ ਹਾਂ, ਪਰ ਤੁਸੀਂ ਸਾਡੀ ਮਦਦ ਕਰਕੇ ਇਹਨਾਂ ਸਿੰਘਾਂ ਨੂੰ ਖਦੇੜਨਾ। ਏਦਾਂ ਬੰਦਈਆਂ ਨੇ ਵਿਚਾਰ ਕੀਤੀ ਕਿ ਇਹਨਾਂ ਤੁਰਕਾਂ ਨੂੰ ਦੁੱਗਣੇ ਟਕੇ ਦੇਣੇ ਮੁਕਰਰ ਕਰਕੇ ਇਹਨਾਂ ਨੂੰ ਆਪਣੇ ਨਾਲ ਰਲਾ ਕੇ ਆਹ ਜਿਹੜੇ ਤਤ ਖਾਲਸੇ ਦੇ ਸਿੰਘ ਸਾਡੇ ਤੇ ਹਾਵੀ ਹੋ ਰਹੇ ਨੇ ਇਹਨਾਂ ਨੂੰ ਆਪਾਂ ਖਦੇੜੀਏ।
ਇਮ ਕਰ ਦਏ ਇਨ ਪਿੱਠ ਤੋੜਵਾਏ,
ਤੁਰਕਾਂ ਦੇ ਨਾਲ ਰਲ ਕੇ ਤੁਰਕਾਂ ਦੇ ਨਾਲ ਮਤਾ ਕਰਕੇ ਇਹਨਾਂ ਨਾਲ ਸੰਧੀ ਕਰਕੇ ਇਹਨਾਂ ਸਿੰਘਾਂ ਦੀ ਲੱਕ ਤੁੜਾ ਕੇ ਰੱਖ ਦਈਏ।
ਤੁਰਕ ਲਾਲਚੀ ਦਰ ਬੈ ਕੇਰੇ,
ਕਿਉਂਕਿ ਇਹ ਜਿਹੜੇ ਤੁਰਕ ਨੇ ਤਾਂ ਰੁਪਈਆਂ ਦੇ ਲਾਲਚੀ ਨੇ, ਜੇ ਆਪਾਂ ਇਹਨਾਂ ਨੂੰ ਰੁਪਈਆਂ ਦਾ ਲਾਲਚ ਦੇਵਾਂਗੇ ਵੀ ਅਸੀਂ ਦੁੱਗਣੇ ਪੈਸੇ ਦੇਵਾਂਗੇ ਤੁਹਾਨੂੰ, ਜਿੰਨਾ ਚੜਾਵਾ ਹੋਵੇਗਾ ਗੁਰੂ ਘਰ ਦਾ ਉਹਦੇ ਵਿਚੋਂ ਦੁੱਗਣੀ ਮਾਇਆ ਤੁਹਾਨੂੰ ਦੇਵਾਂਗੇ, ਉਹਦੇ ਵਿਚੋਂ ਹਿੱਸਾ ਤੁਹਾਨੂੰ ਦੇਵਾਂਗੇ। ਏਦਾਂ ਤੁਰਕਾਂ ਨੂੰ ਲਾਲਚ ਦੇ ਕੇ ਅਸੀਂ ਜੋ ਮਰਜ਼ੀ ਕਰਵਾ ਲਈਏ
ਇਤ ਲਾਲਚ ਦੇ ਸਿੰਘਨ ਗੇਰੇ
ਇੱਧਰ ਇਹ ਜਿਹੜੇ ਸਿੰਘ ਨੇ ਇਹਨਾਂ ਨੂੰ ਡੇਗ ਲਈਏ ਇਹਨਾਂ ਨੂੰ ਸੱਟ ਲਈਏ ਔਰ ਇਹਨਾਂ ਦੀ ਲੱਕ ਤੋੜ ਦਈਏ ਤੁਰਕਾਂ ਨੂੰ ਆਪਣੇ ਨਾਲ ਰਲਾ ਕੇ
ਦੋਹਰਾ ਤਬੇ ਬੰਦਈਆਂ ਲਿਖ ਦਿਓ ਲਾਲਚ ਤੁਰਕਨ ਲਾਏ
ਇਹ ਵਿਚਾਰ ਕਰਕੇ ਬੰਦਈਆਂ ਨੇ ਜਿਹੜਾ ਇਹਨਾਂ ਦਾ ਜਥੇਦਾਰ ਸੀ ਮਹੰਤ ਅਮਰ ਸਿੰਘ ਉਹਦਾ ਨਾਂ ਹੈ ਉਹਨੇ ਉਸ ਵਕਤ ਇੱਕ ਚਿੱਠੀ ਲਿਖ ਦਿੱਤੀ ਜਿਹੜੇ ਬਾਹਰ ਤੁਰਕ ਸਨ ਉਹਨਾਂ ਨੂੰ ਲਿਖ ਕੇ ਲਿਖਤੀ ਕਰਾਰਨਾਮਾ ਦੇ ਦਿੱਤਾ
ਟਕੇ ਸੋਦੂਣੇ ਹਮ ਦਿਵੇ ਹਮ ਚੜਤੀ ਸਾਂਝ ਦਿਵਾਏ
ਇਹਨਾਂ ਨੇ ਲਿਖ ਕੇ ਦੇ ਦਿੱਤਾ ਜਿਹੜੇ ਤੁਰਕਾਂ ਦੇ ਬਾਹਰ ਫੌਜੀ ਉਤਰੇ ਹੋਏ ਸੀ ਫੌਜਦਾਰ ਜਥੇਦਾਰ ਉਤਰੇ ਹੋਏ ਸਨ ਤੁਰਕਾਂ ਦੇ ਉਹਨਾਂ ਨੂੰ ਲਿਖ ਕੇ ਭੇਜ ਦਿੱਤਾ ਬੰਦਈਆਂ ਨੇ ਕਿ ਜਿੰਨੀ ਚੜਤੀ ਹੋਵੇਗੀ ਚੜਾਵਾ ਹੋਵੇਗਾ ਉਹਦੇ ਚੋਂ ਅੱਧਾ ਹਿੱਸਾ ਅਸੀਂ ਤੁਹਾਨੂੰ ਦੇਵਾਂਗੇ ਅੱਧੇ ਹਿੱਸੇ ਦੇ ਨਾਲ ਨਾਲ ਜਿਹੜਾ ਤੁਹਾਨੂੰ ਸਿੰਘਾਂ ਨੇ 10,000 ਦੇਣਾ ਮੁਕਰਰ ਕੀਤਾ ਹੈ ਅਸੀਂ ਤੁਹਾਨੂੰ 20,000 ਰੁਪਈਆ ਦੁੱਗਣਾ ਦੇਵਾਂਗੇ
ਜੋ ਪਈ ਤੁਰਕਨ ਚਈਅਤ ਥੀ ਇਹ ਬਾਤ
ਪਰ ਤੁਸੀਂ ਸਾਡੀ ਮਦਦ ਕਰਕੇ ਇਹਨਾਂ ਸਿੰਘਾਂ ਨੂੰ ਖਤਮ ਕਰਨਾ ਅਸੀਂ ਤੁਹਾਡੇ ਨਾਲ ਰਲਾਂਗੇ ਤੇ ਸਾਡੇ ਨਾਲ ਤੁਸੀਂ ਰਲ ਕੇ ਇਹਨਾਂ ਸਿੰਘਾਂ ਦੀ ਲੱਕ ਤੋੜਨੀ ਹੈ ਇਹਨਾਂ ਨੂੰ ਖਤਮ ਕਰਨਾ ਹੁਣ ਤੁਰਕ ਅੱਗੇ ਇਹ ਗੱਲ ਚਾਹੁੰਦੇ ਸੀ ਹੁਣ ਅੰਦਰੋਂ ਤਾਂ ਵਿਰੋਧੀ ਸਨ ਤੁਰਕ ਤੇ ਅੰਦਰੋਂ ਦੁਸ਼ਮਣੀ ਰੱਖਦੇ ਸਨ ਖਾਲਸੇ ਪੰਥ ਦੇ ਨਾਲ ਮੁੱਢ ਤੋਂ ਉਨ੍ਹਾਂ ਦਾ ਵੈਰ ਵਿਰੋਧ ਚੱਲਦਾ ਆਇਆ ਹੁਣ ਉਹ ਤੁਰਕਾਂ ਦੇ ਮਨ ਵਿਚ ਪਹਿਲਾਂ ਹੀ ਇਹ ਗੱਲ ਸੀ ਉਹ ਅੱਗੇ ਹੀ ਸਿੰਘਾਂ ਦੇ ਨਾਲ ਇਸੇ ਤਰ੍ਹਾਂ ਕਰਨਾ ਚਾਹੁੰਦੇ ਸਨ
ਟਕੇ ਵਧੇ ਉਹ ਪੰਥ ਹੋਏ ਘਾਤ
ਉਹਨਾਂ ਆਖਿਆ ਇਹ ਤਾਂ ਸਾਡੀਆਂ ਦੋਵੇਂ ਹੱਥਾਂ ਦੀਆਂ ਉਂਗਲਾਂ ਖਿਚੜੀ ਵਿਚ ਨੇ ਘਿਓ ਵਿਚ ਨੇ ਅਸੀਂ ਜੋ ਮਰਜ਼ੀ ਕਰੀਏ ਇਹ ਤਾਂ ਨਾਲੇ ਤਾਂ ਸਾਨੂੰ ਦੁੱਗਣੇ ਟਕੇ ਮਿਲਣਗੇ ਨਾਲੇ ਜਿੰਨਾ ਚੜਾਵਾ ਹੋਣਾ ਉਹਦੇ ਚੋਂ ਅੱਧ ਮਿਲੇਗਾ ਨਾਲੇ ਆ ਪੰਥ ਖਤਮ ਹੋ ਜਾਏਗਾ ਸਾਰੇ ਸਿੰਘ ਇੱਥੇ ਇਕੱਠੇ ਹੋਏ ਨੇ ਇਹਨਾਂ ਸਾਰਿਆਂ ਨੂੰ ਘੇਰ ਕੇ ਖਤਮ ਕਰ ਦਿਆਂਗੇ ਮਾਰ ਦਿਆਂਗੇ ਮੁਕਾ ਦਿਆਂਗੇ
ਇਹ ਲੜ ਮਰੇ ਉਹ ਹੋਵੇ ਖੁਆਰ
ਸਾਨੂੰ ਵਿਚ ਲੜਾਈ ਵੀ ਨਹੀਂ ਕਰਨੀ ਪੈਣੀ ਸਾਨੂੰ ਵਿਚ ਆਪਣੇ ਬੰਦੇ ਵੀ ਨਹੀਂ ਮਰਵਾਣੇ ਪੈਣੇ ਆਪਸ ਵਿਚ ਹੀ ਲੜਨਗੇ ਬੰਦਾਈ ਜਿਹੜੇ ਨੇ ਇਹ ਰਲ ਕੇ ਇਹਨਾਂ ਸਿੰਘਾਂ ਨੂੰ ਮਾਰਨਗੇ ਔਰ ਇਹ ਮਾਰੇ ਜਾਣਗੇ
ਲਾਲਚ ਲੱਗ ਗਏ ਉਹ ਠਾਣੇਦਾਰ
ਜਿਹੜਾ ਮੇਲੇ ਦਾ ਪ੍ਰਬੰਧ ਕਰਨ ਵਾਸਤੇ ਠਾਣੇਦਾਰ ਆਇਆ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹ ਇਸ ਲਾਲਚ ਵਿਚ ਲੱਗ ਗਿਆ ਉਹਨੇ ਲਾਲਚ ਪ੍ਰਵਾਨ ਕਰ ਲਿਆ ਉਹਨੇ ਆਖਿਆ ਇਸੇ ਤਰ੍ਹਾਂ ਠੀਕ ਹੈ ਸਾਡੇ ਤਾਂ ਦੋਵਾਂ ਪਾਸਿਓਂ ਫਾਇਦਾ ਹੈ ਜੇ ਬੰਦਾਈ ਮਰਨਗੇ ਤਾਂ ਵੀ ਸਾਡਾ ਫਾਇਦਾ ਜੇ ਸਿੰਘ ਮਰਨਗੇ ਤਾਂ ਵੀ ਸਾਡਾ ਫਾਇਦਾ ਕਿਉਂਕਿ ਦੁਸ਼ਮਣ ਤਾਂ ਬੰਦਾਈ ਸਿੰਘ ਵੀ ਤੁਰਕਾਂ ਦੇ ਓਨੇ ਹੀ ਨੇ ਜਿੰਨੇ ਤੱਤ ਖਾਲਸੇ ਦੇ ਸਿੰਘ ਨੇ ਹਾਲਾਂਕਿ ਉਹ ਬੰਦਾਈ ਸਿੰਘ ਵੀ ਤਾਂ ਤੱਤ ਖਾਲਸੇ ਚੋਂ ਨਿਕਲੇ ਸੀ ਨਾ ਉਹ ਕਿਹੜਾ ਵੱਖਰੇ ਆਏ ਨੇ ਉਹ ਵੀ ਤੱਤ ਖਾਲਸੇ ਚੋਂ ਨਿਕਲ ਕੇ ਗਏ ਸਨ ਤੋ ਤੁਰਕਾਂ ਨੇ ਜਿਹੜਾ ਜਥੇਦਾਰ ਸੀ ਇਹਨਾਂ ਦਾ ਥਾਣੇਦਾਰ ਉਹਨੇ ਇਸ ਲਾਲਚ ਨੂੰ ਪ੍ਰਵਾਨ ਕਰ ਲਿਆ ਕਹਿੰਦਾ ਇਹ ਤਾਂ ਸਾਡੀ ਦੋਵਾਂ ਪਾਸਿਓਂ ਗੱਲ ਬਣ ਜਾਏਗੀ
ਮਿਟੇ ਬੰਦਈ ਜੋ ਦੰਗਿਓ ਨਾਏ
ਕਹਿਣ ਲੱਗੇ ਜਿਹੜੇ ਬੰਦਈ ਨੇ ਇਹ ਦੰਗਿਓ ਨਹੀਂ ਮਿਟਣ ਵਾਲੇ
ਸਿੰਘਨ ਜਾਨ ਲਈ ਮਨ ਮਾਏ
ਇੱਧਰ ਸਿੰਘਾਂ ਕੋਲੇ ਖਬਰ ਪਹੁੰਚ ਗਈ ਕਿ ਬੰਦਈਆਂ ਨੇ ਆਹ ਕਰਤੂਤ ਕੀਤੀ ਆ ਉਹਨਾਂ ਨੇ ਤਾਂ ਤੁਰਕਾਂ ਦਾ ਜਿਹੜਾ ਥਾਣੇਦਾਰ ਹੈ ਉਹਦੇ ਨਾਲ ਵੀ ਗੰਢ ਤੁੱਪ ਕਰ ਲਈ ਆ ਉਹਦੇ ਨਾਲ ਵੀ ਸੰਧੀ ਕਰ ਲਈ ਉਹਨੂੰ ਚਿੱਠੀ ਲਿਖ ਕੇ ਦੇ ਦਿੱਤੀ ਇਕਰਾਰਨਾਮੇ ਦੀ ਉਹ ਸਿੰਘਾਂ ਨੇ ਵੇਖਿਆ ਕਿ ਬੰਦਈ ਦੰਗੇ ਤੋਂ ਬਾਅਦ ਨਹੀਂ ਆਉਣੇ ਇਹਨਾਂ ਨੇ ਦੰਗਾ ਕਰਨ ਤੋਂ ਬਾਅਦ ਨਹੀਂ ਆਉਣਾ
ਇੱਕੋ ਇੱਕੀ ਬਿਨ ਇਨ ਸੰਗ ਹੋਈ
ਕਹਿਣ ਲੱਗੇ ਹੁਣ ਇੱਕ ਨਾਲ ਇੱਕ ਦੀ ਲੜਾਈ ਜਿਹੜੀ ਹੈ ਹੱਥੋਂ ਪਾਈ ਜਿਹੜੀ ਹੈ ਉਹ ਹੁਣ ਹੋਵੇਗੀ
ਹਮਰੋ ਖਿਆਲ ਨਾ ਛਾਡੇ ਕੋਈ
ਹਾਂ ਸਾਡੇ ਵਿਚ ਵੀ ਹੁਣ ਜਿਹੜੇ ਭੁਜੰਗੀ ਸਿੰਘ ਨੇ ਉਹ ਵੀ ਲੜਨ ਨੂੰ ਤਿਆਰ ਬੈਠੇ ਨੂੰ ਕਹਿੰਦੇ ਅਸੀਂ ਨਾ ਬੰਦਈਆਂ ਤੇ ਆਪਣਾ ਹੱਥ ਖੋਲਣਾ ਗਰਮਾ ਗਰਮੀ ਤਾਂ ਦੋਵਾਂ ਪਾਸੇ ਬਰਾਬਰ ਦੀ ਆ ਉਧਰ ਬੰਦਈ ਵੀ ਲੜਨਾ ਚਾਹੁੰਦੇ ਨੇ ਇਧਰ ਤੱਤ ਖਾਲਸੇ ਦੇ ਬਹੁਤ ਸਿੰਘ ਨੇ ਜਿਹੜੇ ਕਮਰ ਕੱਸੇ ਕਰੀ ਬੈਠੇ ਨੇ ਕਿ ਅਸੀਂ ਨਾ ਬੰਦਈਆਂ ਨੂੰ ਸਵਾਦ ਚਖਾਉਣਾ ਇਹਨਾਂ ਮਰਿਆਦਾ ਬਦਲੀ ਹੈ ਪੰਥ ਦੀ ਨਾਲੇ ਨਵੀਂ ਰੀਤ ਚਲਾਉਂਦੇ ਨੇ ਆਪਣੀ ਨਾਲੇ ਗੁਰੂ ਘਰ ਦੇ ਵਿਚ ਹਿੱਸਾ ਮੰਗਦੇ ਨੇ ਗੁਰੂ ਘਰ ਤਾਂ ਸਾਂਝਾ ਇੱਥੇ ਲੰਗਰ ਛਕਣ ਪ੍ਰਸ਼ਾਦਾ ਛਕਣ ਜੋ ਵਸਤੂ ਚਾਹੀਦੀ ਹੈ ਉਹ ਇਹਨਾਂ ਨੂੰ ਮਿਲੇਗੀ ਹਿੱਸਾ ਕਿਸ ਗੱਲ ਦਾ ਮੰਗਦੇ ਨੇ ਜੇ ਹਿੱਸਾ ਲੈਣਾ ਹੈ ਤੇ ਪੰਥ ਵਿਚ ਸ਼ਾਮਲ ਹੋ ਜਾਣ ਪੰਥ ਦੀ ਮਰਿਆਦਾ ਕਬੂਲ ਕਰ ਲੈਣ ਜਿਹੜੀ ਆਪਣੀ ਮਰਿਆਦਾ ਇਹਨਾਂ ਨੇ ਟੋਰੀ ਹੋਈ ਆ ਉਸ ਨੂੰ ਬੰਦ ਕਰ ਦੇਣ
ਦੋਹਰਾ ਉਚੰਗਨ ਸਿੰਘਨ ਯੋ ਠੱਠੀ ਜੋ ਕਿਚੋਏ ਸੋ ਹੋਏ।
ਜਿਹੜੇ ਭੁਜੰਗੀ ਸਿੰਘ ਸਨ ਸੂਰਮੇ ਸਿੰਘ ਬਹਾਦਰ ਯੋਧੇ, ਉਨ੍ਹਾਂ ਨੇ ਆਪਣੇ ਮਨ ਦੇ ਵਿਚ ਠੱਟ ਲਈ, ਕਹਿੰਦੇ ਹੁਣ ਵੇਖੀ ਜਾਏਗੀ ਜੋ ਹੋਵੇਗਾ।
ਕਰੋ ਸੋ ਚੰਡੀ ਪੇਟ ਇਨ ਤੁਰਤ ਬੰਦਈਆਂ ਦੋਏ।
ਜਿਹੜੇ ਭੁਜੰਗੀ ਸਿੰਘ ਸਨ ਲੜਾਕੂ ਸਿੰਘ ਯੋਧੇ ਸਿੰਘ, ਉਹ ਕਹਿੰਦੇ ਜੋ ਹੋਵੇਗੀ ਵੇਖੀ ਜਾਏਗੀ। ਇਹ ਤੁਰਕ ਇਨ੍ਹਾਂ ਬੰਦਈਆਂ ਦਾ ਸਾਥ ਦੇ ਰਹੇ ਨੇ, ਬੰਦਈਆਂ ਨੇ ਤੁਰਕਾਂ ਨੂੰ ਨਾਲ ਰਲਾ ਲਿਆ। ਆਪਣੀਆਂ ਚੰਡੀਆਂ ਭਗੌਤੀਆਂ ਕੱਢ ਲਓ ਖਾਲਸਾ ਜੀ ਮਿਆਨ ਚੋਂ, ਤੇ ਇਨ੍ਹਾਂ ਤੁਰਕਾਂ ਦੇ ਸਮੇਤ ਇਨ੍ਹਾਂ ਬੰਦਈਆਂ ਨੂੰ ਮਾਰ ਮੁਕਾਓ। ਇਨ੍ਹਾਂ ਬੰਦਈਆਂ ਨੂੰ ਤੁਰਕਾਂ ਦੇ ਸਮੇਤ ਚੰਡੀ ਦੀ ਭੇਟ ਕਰ ਦਿਓ।
ਜੋ ਪਈ ਕਾਨ ਸਿੰਘ ਜੀ ਫਿਰ ਬਚ ਗਏ।
ਭਾਈ ਕਾਨ ਸਿੰਘ ਜੀ ਬੜੇ ਸਿਆਣੇ ਤੇ ਸੁਲਝੇ ਹੋਏ ਮਹਾਂਪੁਰਸ਼ ਸਨ। ਬਾਬਾ ਵਿਨੋਦ ਸਿੰਘ ਜੀ ਦਾ ਸੁਭਾਅ ਥੋੜਾ ਜਿਹਾ ਕਾਹਲਾ ਸੀ, ਕਈ ਵਾਰੀ ਬਾਬਾ ਬੰਦਾ ਸਿੰਘ ਜੀ ਦੇ ਨਾਲ ਵੀ ਉਨ੍ਹਾਂ ਦਾ ਮਤ ਭੇਦ ਹੋ ਜਾਂਦਾ ਸੀ, ਤੇ ਵਿਚ ਬਾਬਾ ਕਾਨ ਸਿੰਘ ਜੀ ਪੈ ਕੇ ਇਨ੍ਹਾਂ ਦੀ ਆਪਸੀ ਸੰਧੀ ਕਰਾ ਦਿਆ ਕਰਦੇ ਸਨ। ਤੋ ਜਦੋਂ ਭਾਈ ਕਾਨ ਸਿੰਘ ਨੇ ਵੇਖਿਆ ਵੀ ਇਹ ਮਸਲਾ ਜ਼ਿਆਦਾ ਵਿਗੜ ਜਾਏਗਾ, ਹੈਣ ਤਾਂ ਉਹ ਵੀ ਸਾਡੇ ਭਰਾ ਹੀ, ਜੇ ਲੜਾਈ ਹੋਵੇਗੀ ਤੇ ਇਹ ਵੀ ਚੰਗੀ ਗੱਲ ਨਹੀਂ ਹੈ, ਤੁਰਕ ਤਾਂ ਅੱਗੇ ਚਾਹੁੰਦੇ ਨੇ ਸਾਨੂੰ ਲੜਾ ਕੇ ਮਾਰਨਾ। ਤੋ ਭਾਈ ਕਾਨ ਸਿੰਘ ਜੀ ਨੇ ਉਸ ਵੇਲੇ ਵਿਚਾਰ ਕੀਤੀ ਤੇ ਕਹਿਣ ਲੱਗੇ,
ਪ੍ਰਤੀਤ ਹਮਾਰੀ ਨ ਦੰਗੇ ਕੀ ਰਹੇ।
ਭਾਈ ਕਾਨ ਸਿੰਘ ਜੀ ਕਹਿਣ ਲੱਗੇ ਕਿ ਇਹ ਗੱਲ ਸਹੀ ਨਹੀਂ ਹੈ, ਇਹਦੇ ਵਿਚ ਸਾਡੇ ਮਨ ਦਾ ਪ੍ਰਤੀਤ ਵੀ ਨਹੀਂ ਵੱਜਦੀ ਕਿ ਆਪਾਂ ਦੰਗਾ ਕਰੀਏ ਲੜਾਈ ਕਰੀਏ।
ਹਮ ਸੋ ਕੋਸਨ ਤੇ ਸਿੱਖ ਮੰਗਵਾਏ।
ਜ਼ਿਆਦਾ ਜਿੰਮੇਵਾਰੀ ਭਾਈ ਕਾਨ ਸਿੰਘ ਦੀ ਸੀ। ਉਹਨੇ ਆਖਿਆ ਵੀ ਸਾਰੇ ਪੰਥ ਨੂੰ ਜਿਹੜੀਆਂ ਚਿੱਠੀਆਂ ਭੇਜ ਕੇ ਸੱਦੇ ਭੇਜ ਕੇ ਬੁਲਾਇਆ ਮੈਂ, ਸੋ ਸੋ ਕੋਹ ਤੋਂ ਸੰਗਤ ਆਈ ਹੈ, ਉਹ ਤਾਂ ਮੇਰੇ ਕਹਿਣ ਤੇ ਆਈ ਹੈ। ਜੇ ਸੰਗਤ ਦਾ ਕੋਈ ਨੁਕਸਾਨ ਹੋਇਆ ਤੇ ਜ਼ਿੰਮੇਵਾਰੀ ਮੇਰੀ ਹੈ, ਮੈਂ ਲਿਖ ਕੇ ਭੇਜਿਆ ਸੀ ਸੰਗਤ ਨੂੰ ਵੀ ਮੇਰੀ ਜ਼ਿੰਮੇਵਾਰੀ ਹੈ, ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਬੇਫਿਕਰ ਹੋ ਕੇ ਆਵੋ। ਹੁਣ ਜੇ ਸੰਗਤ ਦਾ ਨੁਕਸਾਨ ਹੋਇਆ ਤੇ ਉਹਦੇ ਵਿਚ ਜ਼ਿੰਮੇਵਾਰ ਵਿਅਕਤੀ ਤਾਂ ਮੈਂ ਹਾਂ, ਸੰਗਤ ਨੂੰ ਜਵਾਬ ਦੇ ਮੈਂ ਹਾਂ, ਮੈਂ ਸਾਰੀ ਸੰਗਤ ਨੂੰ ਕੀ ਜਵਾਬ ਦੇਵਾਂਗਾ।
ਦੰਗੇ ਮੈਂ ਵਹਿ ਜਾਏ ਜਾਨ ਗਵਾਏ।
ਜਦੋਂ ਸਾਡੀ ਲੜਾਈ ਹੋਵੇਗੀ ਬੰਦਈਆਂ ਦੀ ਤੇ ਤਤ ਖਾਲਸੇ ਦੀ, ਇਸ ਲੜਾਈ ਦੇ ਵਿਚ ਜਿਹੜੀ ਆਮ ਸੰਗਤ ਹੈ ਉਨ੍ਹਾਂ ਦਾ ਵੀ ਨੁਕਸਾਨ ਹੋਵੇਗਾ। ਤੁਰਕ ਅੱਗੇ ਸਾਨੂੰ ਲੜਾਉਣਾ ਚਾਹੁੰਦੇ ਨੇ, ਉਹ ਵੀ ਹਮਲਾ ਬੋਲ ਸਕਦੇ ਨੇ, ਆਮ ਸੰਗਤ ਦੇ ਉੱਤੇ ਉਨ੍ਹਾਂ ਦਾ ਵੀ ਹਮਲਾ ਹੋ ਸਕਦਾ। ਏਦਾਂ ਆਮ ਸੰਗਤ ਜਿਹੜੀ ਦਰਸ਼ਨਾਂ ਨੂੰ ਆਈ ਹੋਈ ਹੈ, ਜਿਨ੍ਹਾਂ ਦਾ ਕੋਈ ਲੜਾਈ ਨਾਲ ਲੈਣ ਦੇਣ ਨਹੀਂ ਹੈ, ਨਾ ਬੰਦਈਆਂ ਨਾਲ ਨਾ ਤਤ ਖਾਲਸੇ ਨਾਲ, ਉਹ ਸੰਗਤ ਜਿਹੜੀ ਕੇਵਲ ਦਰਸ਼ਨ ਵਾਸਤੇ ਇੱਥੇ ਹਾਜ਼ਰ ਹੋਈ ਹੈ, ਉਨ੍ਹਾਂ ਦਾ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਇਹ ਬੜਾ ਵੱਡਾ ਪਾਪ ਹੋਵੇਗਾ, ਇਹ ਬੜਾ ਵੱਡਾ ਅਪਰਾਧ ਹੋਵੇਗਾ।
ਵਾਦ ਕਾਟ ਸਿਰ ਸਭ ਸਹਿ ਲੀਜੈ।
ਭਾਈ ਕਾਨ ਸਿੰਘ ਜੀ ਨੇ ਆਖਿਆ, ਖਾਲਸਾ ਜੀ ਹੁਣ ਜੋ ਵੱਧ ਘੱਟ ਹੁੰਦੀ ਹੈ ਆਪਣੇ ਸਿਰ ਤੇ ਇੱਕ ਵਾਰੀ ਸਹਿਣ ਕਰ ਲੋ, ਸੰਗਤ ਦਾ ਕੋਈ ਨੁਕਸਾਨ ਨਾ ਹੋਵੇ।
ਮੇਲੇ ਮੈਂ ਦੰਗੋ ਕੀਜੈ।
ਮੇਲਾ ਇੱਕ ਵਾਰੀ ਸ਼ਾਂਤੀ ਨਾਲ ਹੋ ਲੈਣ ਦਿਓ। 10 ਦਿਨਾਂ ਦਾ ਮੇਲਾ ਹੈ, ਇੱਕ ਦਿਨ ਦਾ ਮੇਲਾ ਲੰਘ ਚੁੱਕਾ, 9 ਦਿਨ ਹੋਰ ਮੇਲਾ ਭਰਨਾ, ਤੇ ਇਹ ਮੇਲਾ ਇੱਕ ਵਾਰੀ ਸ਼ਾਂਤੀ ਨਾਲ ਲੰਘ ਲੈ ਜਾਣ ਦਿਓ। ਮੇਲੇ ਵਿਚ ਤੁਸੀਂ ਕਿਸੇ ਪ੍ਰਕਾਰ ਦਾ ਕੋਈ ਦੰਗਾ ਜਾਂ ਲੜਾਈ ਨਾ ਕਰੋ।
ਜਦ ਮੇਲੋ ਹੋਏ ਰੁਖਸਦ ਭਾਈ।
ਜਦੋਂ ਮੇਲਾ ਸਮਾਪਤ ਹੋ ਜਾਏਗਾ, ਸੰਗਤ ਆਪੋ ਘਰੇ ਘਰੇ ਚਲੇ ਜਾਏਗੀ, ਆਪੋ ਆਪਣੇ ਨਗਰਾਂ ਗ੍ਰਾਮਾਂ ਨੂੰ ਸੰਗਤ ਰੁਖਸਦ ਹੋ ਜਾਏਗੀ, ਬਾਅਦ ਵਿਚ ਤੁਹਾਡੇ ਮਨ ਚ ਜੋ ਆਏ ਤੁਸੀਂ ਕਰ ਲੈਣਾ।
ਸੋ ਕਰ ਲੀਜੈ ਜੋ ਚਿੱਤ ਆਈ।
ਤੁਹਾਡੇ ਚਿੱਤ ਚ ਜੋ ਆਏ ਤੁਸੀਂ ਕਰ ਲੈਣਾ। ਜੇ ਲੜਾਈ ਕਰਨੀ ਹੈ ਤਾਂ ਵੀ ਤੁਹਾਡੀ ਮਰਜ਼ੀ ਹੈ, ਜੇ ਬਹਿ ਕੇ ਪਿਆਰ ਦੇ ਨਾਲ ਗੱਲ ਤੁਸੀਂ ਨਿਬੇੜਨੀ ਹੈ ਤਾਂ ਵੀ ਤੁਹਾਡੀ ਮਰਜ਼ੀ ਹੈ, ਪਰ ਮੇਰੀ ਇਹ ਬੇਨਤੀ ਹੈ ਕਿ ਇੱਕ ਵਾਰੀ ਇਹ ਮੇਲਾ ਸੁੱਖ ਸ਼ਾਂਤੀ ਦੇ ਨਾਲ ਨਿਬੜ ਜਾਣ ਦਿਓ, ਤਾਂ ਜੋ ਸੰਗਤ ਦਾ ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ।
ਦੋਹਰਾ ਮੇਲੋ ਰੁਖਸਦ ਜਬ ਪਯੋ, ਚੜ੍ਹਤੀ ਚੜ੍ਹਾਏ ਦਰਬਾਰ।
ਚਲੋ ਉਧਰ ਬੰਦਈਆਂ ਨੇ ਵੀ ਇਹ ਬੇਨਤੀ ਪ੍ਰਵਾਨ ਕਰ ਲਈ ਵੀ ਚਲੋ ਮੇਲਾ ਇੱਕ ਵਾਰੀ ਹੋ ਜਾਣ ਦਿਓ, ਮੇਲੇ ਤੋਂ ਬਾਅਦ ਫੈਸਲਾ ਕਰਾਂਗੇ। ਇਸ ਤਰ੍ਹਾਂ ਖਾਲਸਾ ਜੀ ਮੇਲੇ ਦੇ ਦਿਨ ਰੁਖਸਤ ਹੋ ਗਏ, ਭਾਵ ਦਿਨ ਬਤੀਤ ਹੋ ਗਏ। ਜਿੰਨੀ ਸੰਗਤ ਆਈ ਸੀ ਉਹ ਸੰਗਤ ਆਪੋ ਆਪਣੇ ਘਰਾਂ ਨੂੰ ਰੁਖਸਤ ਹੋ ਗਈ। ਹੁਣ ਜਿੰਨਾ ਚੜਾਵਾ ਦਰਬਾਰ ਸਾਹਿਬ ਚੜਿਆ ਸੀ,
ਬੰਦਈ ਸੋ ਮੰਗੇ ਅੱਧ ਹਿੱਸਾ, ਤੁਰਕਨ ਕਰੀ ਸਹਾਰ।
ਹੁਣ ਉਹ ਜਿਹੜੇ ਬੰਦਈ ਨੇ ਆ ਕੇ ਕਹਿੰਦੇ ਜੀ ਲਿਆਓ ਸਾਡਾ ਅੱਧਾ ਹਿੱਸਾ, ਜਿੰਨਾ ਚੜਾਵਾ ਚੜਿਆ ਉਹਦੇ ਚੋਂ ਅੱਧ ਸਾਨੂੰ ਦਿਓ। ਕਿਉਂਕਿ ਬੰਦਈ ਇਸ ਕਰਕੇ ਵੀ ਜ਼ਿਆਦਾ ਵਿਗੜੇ ਹੋਏ ਸਨ ਵੀ ਸਾਡੀ ਮਦਦ ਵਿਚ ਤੁਰਕ ਲੱਗੇ ਹੋਏ ਨੇ। ਜਿਹੜਾ ਤੁਰਕਾਂ ਦਾ ਥਾਣੇਦਾਰ ਹੈ ਉਹ ਅਸੀਂ ਆਪਣੇ ਨਾਲ ਜੋੜਿਆ ਹੋਇਆ, ਸਾਡੀ ਉਹ ਮਦਦ ਕਰਨਗੇ। ਹੁਣ ਉਸ ਦੀ ਸਹਾਇਤਾ ਪ੍ਰਾਪਤ ਕਰਕੇ ਤੁਰਕਾਂ ਦੀ ਇਹ ਹੁਣ ਵਿਚੋਂ ਅੱਧ ਮੰਗਦੇ ਹਨ।
ਜੋ ਪਈ ਉਤੋਂ ਦਰੋਗਾ ਤੁਰਕਨ ਜੋਈ,
ਤੁਰਕਾਂ ਦਾ ਜਿਹੜਾ ਦਰੋਗਾ ਸੀ ਥਾਣੇਦਾਰ ਸੀ,
ਕਹਿ ਲਾਲਚ ਕੀਓ ਆਪਣੋ ਤੋਈ,
ਉਹਨੂੰ ਲਾਲਚ ਦੇ ਕੇ ਇਹਨਾਂ ਨੇ ਆਪਣਾ ਕਰ ਲਿਆ ਸੀ, ਉਹਨੂੰ ਆਪਣਾ ਬਣਾ ਲਿਆ ਸੀ।
ਸੋ ਵਧਾਵਨ ਲਾਗੋ ਲਾਗ,
ਹੁਣ ਉਹੀ ਅੱਗ ਲਾਣ ਲੱਗਾ ਜਿਹੜਾ ਉਹ ਤੁਰਕਾਂ ਦਾ ਦਰੋਗਾ ਸੀ। ਬੰਦਈਆਂ ਨੂੰ ਕਹਿੰਦਾ ਲਓ ਜੀ ਆਪਣਾ ਹਿੱਸਾ, ਤੁਸੀਂ ਜਿਹੜਾ ਤੁਹਾਡਾ ਬਣਦਾ ਮੈਂ ਤੁਹਾਡੇ ਨਾਲ ਹਾਂ, ਜਿਹੜੀ ਮਦਦ ਚਾਹੀਦੀ ਹੈ ਮੈਂ ਤੁਹਾਡੀ ਮਦਦ ਕਰਾਂਗਾ।
ਲਰ ਮਰੇ ਤਾਮ ਬਣੇ ਕਾਗ,
ਉਹਨੂੰ ਦਰੋਗਾ ਚਾਹੁੰਦਾ ਹੀ ਇਹ ਸੀ ਜਿਹੜਾ ਥਾਣੇਦਾਰ ਸੀ ਤੁਰਕਾਂ ਦਾ, ਵੀ ਇਹ ਆਪਸ ਵਿਚ ਲੜਨ, ਇਹ ਲੜ ਕੇ ਮਰਨਗੇ ਤੇ ਮੇਰਾ ਕੰਮ ਸਵਰੇਗਾ।
ਹੁਣ ਹਾਰ ਟੁੱਕ ਬੰਦਈਆਂ ਨੇ ਆਈ,
ਖਾਲਸਾ ਜੀ ਦਰਅਸਲ ਇਹ ਹੋਣੀ ਸੀ ਜਿਹੜੀ ਬੰਦਈਆਂ ਦੇ ਸਿਰ ਦੇ ਉੱਤੇ ਆਈ ਹੋਈ ਹੈ।
ਸੁਣੋ ਸਿੱਖ ਤੁਮ ਗੁਰਮੁਖ ਪਾਈ,
ਹੇ ਗੁਰਮੁਖੋ ਹੇ ਗੁਰਸਿੱਖੋ ਹੇ ਭਰਾਵੋ, ਇਹ ਇਤਿਹਾਸ ਹੈ ਗੁਰੂ ਪੰਥ ਦਾ, ਆਪ ਜੀ ਸਰਵਣ ਕਰੋ।
ਜਿਮ ਜਿਮ ਖਾਲ ਸੁਟਰ ਤੋ ਜਾਵੇ,
ਸਿੰਘ ਫਿਰ ਵੀ ਟਾਲਾ ਕਰ ਰਹੇ ਨੇ ਕਿ ਆਪਾਂ ਲੜਾਈ ਨਾ ਕਰੀਏ, ਤੁਰਕ ਜਿਹੜੇ ਨੇ ਉਹ ਫਾਇਦਾ ਲੈਣਗੇ ਸਾਡੀ ਲੜਾਈ ਤੋਂ, ਨਜ਼ਰ ਆ ਰਿਹਾ। ਬੰਦਈਆਂ ਨੂੰ ਨਹੀਂ ਸੀ ਇਸ ਗੱਲ ਦੀ ਸਮਝ ਆ ਰਹੀ, ਸਿੰਘਾਂ ਨੂੰ ਦਿਸ ਰਿਹਾ ਸੀ ਵੀ ਤੁਰਕ ਸਾਡੀ ਲੜਾਈ ਦਾ ਫਾਇਦਾ ਲੈਣਾ ਚਾਹੁੰਦੇ ਹਨ।
ਤਿਮ ਤਿਮ ਬੰਦਈ ਸਿਰ ਪਰਨੇ ਤਾਵੇ,
ਬਾਬਾ ਕਾਨ ਸਿੰਘ ਹੋਣੀ ਜਿੰਨੇ ਸਿੰਘ ਸਨ, ਬਾਬਾ ਵਿਨੋਦ ਸਿੰਘ ਹੋਣੀ, ਇਹ ਸਾਰੇ ਚਾਹੁੰਦੇ ਸਨ ਕਿ ਲੜਾਈ ਟਲ ਜਾਵੇ, ਲੜਾਈ ਨਾ ਹੋਵੇ। ਇਹ ਬਾਰ ਬਾਰ ਟਾਲਾ ਕਰਦੇ ਸੀ, ਬੰਦਈ ਹੋਰ ਸਿਰੇ ਚੜ ਰਹੇ ਸਨ। ਉਹ ਸੋਚਦੇ ਸਨ ਵੀ ਸਾਡੇ ਕੋਲੋਂ ਡਰ ਰਹੇ ਨੇ, ਇਹ ਸਾਡੇ ਕੋਲੋਂ ਭੈ ਭੀਤ ਹੋ ਕੇ ਲੜਾਈ ਨਹੀਂ ਕਰਨਾ ਚਾਹੁੰਦੇ।
ਕਹੇ ਖਾਲਸੋ ਅਬ ਜਾਏ ਹਾਰ,
ਬੰਦਈ ਕਹਿੰਦੇ ਹੁਣ ਇਹ ਖਾਲਸਾ ਸਾਡੇ ਮੂਹਰੇ ਹਾਰ ਮੰਨ ਲਏਗਾ, ਇਹ ਖਾਲਸਾ ਸਾਡੇ ਸਾਹਮਣੇ ਹਾਰ ਜਾਵੇਗਾ।
ਤੁਰਕਨ ਸੋ ਮਿਲ ਹਮਲੇ ਮਾਰ,
ਇਹਨਾਂ ਤੁਰਕਾਂ ਨਾਲ ਰਲ ਕੇ ਅਸੀਂ ਇਹਨਾਂ ਖਾਲਸੇ ਨੂੰ, ਇਹਨਾਂ ਸਿੰਘਾਂ ਨੂੰ ਮਾਰ ਮੁਕਾਉਣਾ, ਤੁਰਕ ਸਾਡੀ ਮਦਦ ਵਿਚ ਖੜੇ ਹਨ।
ਸਭ ਗੁਰਦੁਆਰਨ ਅੱਧ ਟਿਕਾਵੇ,
ਕੇਵਲ ਹਰਿਮੰਦਰ ਸਾਹਿਬ ਚ ਨਹੀਂ, ਹੋਰ ਵੀ ਜਿੰਨੇ ਗੁਰਦੁਆਰਿਆਂ ਵਿਚ ਜਿੰਨੀ ਆਮਦਨ ਆਉਂਦੀ ਹੈ ਉਹਦੇ ਵਿਚੋਂ ਅਸੀਂ ਆਪਣਾ ਅੱਧ ਟਿਕਾਵਾਂਗੇ, ਅੱਧ ਅਸੀਂ ਲਵਾਂਗੇ, ਅੱਜ ਤੋਂ ਹੀ ਅਸੀਂ ਇਹ ਮੁਕਰਰ ਕਰਾਂਗੇ।
ਇਮ ਮਨ ਮਿਥ ਵੈ ਬਹੁ ਗਰਬਾਵੇ,
ਇੱਦਾਂ ਇਹਨਾਂ ਨੇ ਆਪਣੇ ਮਨ ਵਿਚ ਮਿਥ ਲਈ ਇਹ ਗੱਲ ਤੇ ਹੰਕਾਰ ਇਹਨਾਂ ਦੇ ਹਿਰਦੇ ਵਿਚ ਬਹੁਤ ਜ਼ਿਆਦਾ ਪ੍ਰਬਲ ਹੋ ਰਿਹਾ।
ਆਦਾ ਚੜਾਵਾ ਹਮ ਸੰਗਤ ਕੋ ਚੜਿਓ,
ਇਹ ਬੰਦਈ ਕਹਿੰਦੇ ਜੀ ਅੱਧਾ ਚੜਾਵਾ ਤਾਂ ਸਾਡਾ ਬਣਦਾ ਕਿਉਂਕਿ ਸਾਡੀ ਸੰਗਤ ਵੀ ਆਈ ਹੈ ਇੱਥੇ ਬੰਦਈਆਂ ਦੀ, ਉਹਨਾਂ ਨੇ ਵੀ ਮੱਥੇ ਟੇਕੇ ਨੇ, ਚੜਾਵੇ ਉਹਨਾਂ ਨੇ ਵੀ ਚੜਾਏ ਨੇ, ਉਹ ਅੱਧ ਸਾਡਾ ਵੀ ਬਣਦਾ, ਅਸੀਂ ਤਾਂ ਅੱਧ ਲੈਣਾ ਹੀ ਲੈਣਾ।
ਇਮ ਹਮ ਦਾਵਾ ਆਧਾ ਕਰਿਓ,
ਇਸ ਤਰ੍ਹਾਂ ਸਾਡਾ ਅੱਧ ਦਾ ਦਾਵਾ ਹੈ, ਅਸੀਂ ਅੱਧ ਦਾ ਦਾਵਾ ਕਰਨ ਵਾਲੇ ਹਾਂ।
ਸਿੰਘ ਕਹੇ ਹਮ ਗੁਰ ਦਰਬਾਰ,
ਸਿੰਘ ਕਹਿੰਦੇ ਬਈ ਬੰਦਈਓ ਤੁਸੀਂ ਹੁਣ ਪੈਦਾ ਹੋਏ ਹੋ, ਇਹ ਤਤ ਖਾਲਸਾ ਗੁਰੂ ਕਲਗੀਧਰ ਨੇ ਪੈਦਾ ਕੀਤਾ, ਇਸ ਕਰਕੇ ਗੁਰਦੁਆਰੇ ਗੁਰਧਾਮ ਪੰਥ ਖਾਲਸੇ ਦੇ ਨੇ, ਇਹ ਖਾਲਸੇ ਪੰਥ ਦੇ ਹਨ, ਇਹ ਗੁਰੂ ਦਰਬਾਰ ਗੁਰੂ ਧਾਮ।
ਇਹਾਂ ਬਨੇ ਨੈ ਤੁਮਰੀ ਕਾਰ,
ਤੁਸੀਂ ਆਪਣੇ ਆਪ ਨੂੰ ਬੰਦਈ ਕਹਾਉਂਦੇ ਹੋ, ਜੇ ਤਾਂ ਤੁਸੀਂ ਗੁਰੂ ਕਲਗੀਧਰ ਦੇ ਪੰਥ ਦੇ ਕਹਾਉਂਦੇ ਹੋ ਫਿਰ ਤਾਂ ਆ ਜਾਓ, ਜਿੰਨਾ ਹਿੱਸਾ ਲੈਣਾ ਲੈ ਲਓ, ਪਰ ਜੇ ਤੁਸੀਂ ਬੰਦਈ ਕਹਾਉਂਦੇ ਹੋ ਤੇ ਪੰਥ ਦੀ ਸ਼ਰਨ ਵਿਚ ਨਹੀਂ ਆਉਂਦੇ, ਪੰਥ ਵਿਚ ਨਹੀਂ ਮਿਲਦੇ, ਤੇ ਫਿਰ ਤੁਹਾਡਾ ਕੋਈ ਇੱਥੇ ਹਿੱਸਾ ਨਹੀਂ ਬਣਦਾ, ਕੋਈ ਤੁਹਾਡੀ ਅਧਿਕਾਰ ਨਹੀਂ ਬਣਦੀ।
ਦੋਹਰਾ ਹਤੇ ਦਰਸ਼ਨ ਤੁਮ ਛੱਡੋ, ਹਤੇ ਦਰਸ਼ਨ ਤੁਮ ਛੱਡ ਰਲੋ, ਪਾਉਲ ਪੀਓ ਸਰਬੰਗ
ਕਹਿਣ ਲੱਗੇ ਕਿ ਤੁਸੀਂ ਪਹਿਲਾਂ ਜਿਹੜੀ ਇਹ ਫਤਿਹ ਦਰਸ਼ਨ ਦੀ ਬੁਲਾਉਂਦੇ ਹੋ ਇਹ ਛੱਡ ਦਿਓ। ਸਿੰਘਾਂ ਨੇ ਆਖਿਆ ਤੁਸੀਂ ਪੰਥ ਵਿਚ ਰਲ ਜਾਓ, ਜਿੰਨੀ ਮਾਇਆ ਚਾਹੀਦੀ ਸਾਧ ਸਾਰਾ ਹੀ ਸਾਂਭ ਲਓ, ਤੁਸੀਂ ਪੰਥ ਵਿਚ ਰਲੋ ਤਾਂ ਸਹੀ, ਜਿਹੜੀਆਂ ਫਤਿਹ ਦਰਸ਼ਨ ਦੀ ਤੁਸੀਂ ਬੁਲਾਉਂਦੇ ਹੋ ਇਹ ਛੱਡ ਦਿਓ ਔਰ ਖਾਲਸੇ ਦੀ ਸ਼ਰਨ ਆ ਕੇ ਖੰਡੇ ਬਾਟੇ ਦੀ ਪੌਲ ਛੱਕ ਕੇ ਤਨਖਾਹ ਲਵਾ ਲਓ। ਜਿਹੜੀਆਂ ਪਹਿਲੀਆਂ ਕੁਰਹਿਤਾਂ ਕੀਤੀਆਂ ਨੇ ਉਹ ਕੁਰਹਿਤਾਂ ਤੁਹਾਡੀਆਂ ਬਖਸ਼ੀਆਂ ਜਾਣਗੀਆਂ, ਪੰਥ ਵਿਚ ਸ਼ਾਮਲ ਹੋ ਜਾਓ, ਖੰਡੇ ਦੀ ਪੌਲ ਛੱਕ ਲਓ।
ਵਰਨ ਸੰਗ ਮਿਲ ਬਹਿ ਚਕੋ ਕਹਾਵੋ ਪੰਥ ਪੁਚੰਗ,
ਔਰ ਖਾਲਸੇ ਵਿਚ ਮਿਲ ਕੇ ਬਹਿ ਕੇ ਛਕੋ, ਛਾਂਦਾ ਜੋ ਮਿਲਦਾ ਤੁਹਾਨੂੰ ਵੀ ਮਿਲੇਗਾ ਔਰ ਤੁਸੀਂ ਵੀ ਗੁਰੂ ਪੰਥ ਖਾਲਸਾ ਪੁਜੰਗੀਆਂ ਦਾ ਪੰਥ ਕਹਾਓ। ਇਹ ਨਾ ਕਹਾਓ ਕਿ ਅਸੀਂ ਬੰਦਈ ਆ, ਆਪ ਬੰਦਾ ਸਿੰਘ ਜੀ ਸਾਡੇ ਪੰਥ ਦੇ ਜਰਨੈਲ ਨੇ, ਉਨ੍ਹਾਂ ਨੇ ਕੋਈ ਆਪਣਾ ਨਵਾਂ ਫਿਰਕਾ ਨਹੀਂ ਸੀ ਚਲਾਇਆ, ਪਰ ਤੁਸੀਂ ਅੱਗੋਂ ਇਹ ਫਿਰਕਾ ਉਨ੍ਹਾਂ ਦੇ ਨਾਂ ਤੇ ਚਲਾ ਰਹੇ ਹੋ, ਇਹ ਸਹੀ ਨਹੀਂ ਹੈ। ਤੁਸੀਂ ਪੰਥ ਵਿਚ ਆ ਕੇ ਰਲ ਜਾਓ, ਪੁਜੰਗੀਆਂ ਦਾ ਪੰਥ ਤਤ ਖਾਲਸੇ ਦਾ ਪੰਥ ਤੁਸੀਂ ਸਦਾਓ, ਆਪਣੇ ਆਪ ਨੂੰ ਬੰਦਈ ਕਹਾਉਣਾ ਬੰਦ ਕਰ ਦਿਓ।
ਜੋ ਪਈ ਬੰਦਈਆਂ ਕੈ ਮਨ ਗਰਬੋ ਓਰ,
ਇਹ ਸੁਣ ਕੇ ਬੰਦਈਆਂ ਦੇ ਮਨ ਚ ਹੋਰ ਹੰਕਾਰ ਵੱਧ ਗਿਆ ਵੀ ਇਹ ਤਾਂ ਸਾਡੇ ਅੱਗੇ ਝੁਕਦੇ ਨੇ, ਇਹ ਤਾਂ ਸਾਨੂੰ ਮਿੰਨਤਾਂ ਕਰ ਰਹੇ ਨੇ।
ਓਏ ਚਾਏ ਬਿਸ਼ਨੋਈ ਚਲਾਇਓ ਤੋਰ,
ਕਹਿੰਦੇ ਜੀ ਅਸੀਂ ਤਾਂ ਆਪਣਾ ਬਿਸ਼ਨੋਈ ਜਿਹੜਾ ਢੰਗ ਹੈ ਉਹੀ ਚਲਾਉਣਾ, ਸਾਡਾ ਜਿਹੜਾ ਵੈਸ਼ਨਵ ਮਤ ਹੈ ਅਸੀਂ ਤਾਂ ਉਹ ਚਲਾਉਣਾ, ਉਹ ਰੋ ਰੀਤੀ ਚਲਾਉਣੀ ਹੈ।
ਹਮਰੇ ਗੁਰ ਮੈਂ ਵੱਡ ਕਰਾਮਾਤ,
ਇੱਥੋਂ ਤੱਕ ਇਹ ਬੰਦਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਪਣਾ ਗੁਰੂ ਕਹਿਣ ਲੱਗ ਪਏ। ਕਹਿੰਦੇ ਜੀ ਸਾਡੇ ਗੁਰੂ ਤਾਂ ਬਾਬਾ ਬੰਦਾ ਸਿੰਘ ਜੀ ਸਨ, ਤੇ ਸਾਡੇ ਗੁਰੂ ਬਾਬਾ ਬੰਦਾ ਸਿੰਘ ਜੀ ਵਿਚ ਬੜੀ ਵੱਡੀ ਕਰਾਮਾਤ ਸੀ, ਉਹ ਤਾਂ ਬੜੀ ਵੱਡੀ ਅਜਮਤ ਦੇ ਮਾਲਕ ਸਨ।
ਹਮ ਸਰੋਂ ਜਮਾਵੇ ਉਪਰ ਹਾਥ,
ਸਾਡੇ ਕੋਲ ਏਡੀ ਤਾਕਤ ਹੈ ਕਿ ਅਸੀਂ ਤਾਂ ਆਪਣੇ ਹੱਥ ਦੀ ਤਲੀ ਤੇ ਸਰੋਂ ਜਮਾ ਕੇ ਤੁਹਾਨੂੰ ਵਿਖਾ ਸਕਦੇ ਹਾਂ।
ਹੁਤੋ ਗੁਰੂ ਹਮ ਬੱਡ ਕਲ ਤਾਰੀ,
ਹਾਲਾਂਕਿ ਬਾਬਾ ਜੀ ਨੇ ਆਪਣੇ ਆਪ ਨੂੰ ਕਦੇ ਗੁਰੂ ਨਹੀਂ ਸੀ ਕਹਾਇਆ, ਇਹ ਜਾਣ ਬੁੱਝ ਕੇ ਉਨ੍ਹਾਂ ਨੂੰ ਗੁਰੂ ਕਹਿ ਰਹੇ ਨੇ। ਕਹਿੰਦੇ ਸਾਡੇ ਜਿਹੜੇ ਗੁਰੂ ਸਨ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹ ਬੜੇ ਕਰਾਮਾਤੀ ਬੜੇ ਅਜਮਤੀ ਸ਼ਕਤੀਵਾਨ ਸਨ।
ਸੋ ਕੋਸਨ ਕਰ ਜਾਏ ਉਡਾਰੀ,
ਉਹ ਤਾਂ ਸੋ ਕੋਹਾਂ ਤੱਕ ਉੱਡ ਕੇ ਚਲੇ ਜਾਂਦੇ ਸੀ, ਸੋ ਕੋਹਾਂ ਤੱਕ ਉਨ੍ਹਾਂ ਦੀ ਉਡਾਰੀ ਸੀ।
ਦਰਸ਼ਨ ਛੇ ਜਗ ਮੱਦੇ ਆਦਿ,
ਜਿਹੜੇ ਛੇ ਸ਼ਾਸਤਰ ਤੇ ਛੇ ਦਰਸ਼ਨ ਹਨ।
ਗੁਰੂ ਕਹਾਵੇ ਪਾਪ ਛਲ ਬਾਦ,
ਆਪਣੇ ਆਪ ਨੂੰ ਝਗੜਾ ਕਰਕੇ ਬਾਦ ਕਰਕੇ ਗੁਰੂ ਕਹਾਉਂਦੇ ਨੇ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਅਸਲ ਵਿਚ ਸਾਡੇ ਗੁਰੂ ਸਨ।
ਸਿੰਘਨ ਕਹੇ ਹਮ ਮੰਨੇ ਨਾ ਮੰਤਰ,
ਇਸ ਕਰਕੇ ਸਾਨੂੰ ਮੰਤਰਾਂ ਜੰਤਰਾਂ ਦੀ ਵਿਦਿਆ ਬੜੀ ਆਉਂਦੀ ਹੈ, ਅਸੀਂ ਤਾਂ ਤਲੀ ਤੇ ਸਰੋਂ ਜਮਾ ਕੇ ਤੁਹਾਨੂੰ ਵਿਖਾ ਸਕਦੇ ਹਾਂ। ਜਦੋਂ ਬੰਦਈਆਂ ਨੇ ਗੱਲ ਕਹੀ ਤੇ ਜਿਹੜੇ ਤਿਆਰ ਬਰ ਤਿਆਰ ਸਿੰਘ ਸਨ ਉਹ ਕਹਿਣ ਲੱਗੇ ਅਸੀਂ ਨਹੀਂ ਕਿਸੇ ਮੰਤਰ ਨੂੰ ਮੰਨਦੇ। ਸਿੰਘਾਂ ਨੇ ਜਵਾਬ ਦਿੱਤਾ ਅਸੀਂ ਕਿਸੇ ਮੰਤਰ ਜੰਤਰ ਨੂੰ ਨਹੀਂ ਮੰਨਦੇ।
ਤੇਗ ਆਗੇ ਕੋ ਚਲੇ ਨਾ ਤੰਤਰ,
ਆਖਿਆ ਜਿਹੜੀ ਸਾਡੇ ਗਾਤਰੇ ਪਾਈ ਹੋਈ ਤੇਗ ਹੈ ਨਾ, ਇਸ ਤੇਗ ਦੇ ਸਾਹਮਣੇ ਨਾ ਤੁਹਾਡਾ ਕੋਈ ਤੰਤਰ ਚੱਲਣਾ ਤੇ ਨਾ ਕੋਈ ਮੰਤਰ ਚੱਲਣਾ, ਇਸ ਤੇਗ ਦੇ ਮੂਹਰੇ ਨੀ ਕੋਈ ਮੰਤਰ ਤੰਤਰ ਚੱਲਦਾ।
ਹਮ ਸੋ ਲਰੋ ਮਦਾਨੇ ਮਾਏ,
ਅੱਛਾ ਜੇ ਤੁਸੀਂ ਇਹੀ ਆਪਣੇ ਮਨ ਚ ਠਾਣ ਲਈਆ ਲੜਨ ਵਾਸਤੇ ਤੇ ਆ ਜਾਓ ਫਿਰ ਮੈਦਾਨ ਵਿਚ, ਦੋ ਦੋ ਹੱਥ ਸਾਡੇ ਨਾਲ ਕਰ ਲਓ ਆ ਕੇ ਲੜ ਲਓ।
ਹਮ ਮੰਤਰ ਜੰਤਰ ਪਤੀ ਆਵੇ ਨਾਏ,
ਅਸੀਂ ਤੁਹਾਡੇ ਮੰਤਰਾਂ ਜੰਤਰਾਂ ਨਾਲ ਪਤੀਜਣ ਵਾਲੇ ਨਹੀਂ ਕਿ ਤੁਸੀਂ ਆਖੋ ਵੀ ਸਰੋਂ ਜਮਾ ਕੇ ਵਿਖਾ ਦਈਏ ਤੇ ਸਿੰਘ ਝੁਕ ਜਾਣਗੇ ਸਾਡੇ ਅੱਗੇ, ਉੱਡ ਕੇ ਵਿਖਾ ਦਿਓਗੇ ਤੇ ਅਸੀਂ ਝੁਕ ਜਾਵਾਂਗੇ, ਇਹਨਾਂ ਮੰਤਰਾਂ ਜੰਤਰਾਂ ਨੂੰ ਨਹੀਂ ਅਸੀਂ ਮੰਨਣ ਵਾਲੇ, ਸਾਡੀ ਇਸ ਤੇਗ ਦੇ ਸਾਹਮਣੇ ਨਾ ਹੀ ਕੋਈ ਤੁਹਾਡਾ ਤੰਤਰ ਮੰਤਰ ਚੱਲਣਾ ਹੈ।
ਬਦਿਓ ਬਿਖਾਦ ਇਨ ਦੋਯਨ ਮਾਏ,
ਖਾਲਸਾ ਜਿਸ ਪ੍ਰਕਾਰ ਇਨ੍ਹਾਂ ਦੋਨਾਂ ਦੇ ਵਿਚ ਬੜਾ ਵੱਡਾ ਭਾਰੀ ਵਿਖਾਦ ਵੱਧ ਗਿਆ।
ਕਰੀ ਪਲਕ ਮੈਂ ਜਨ ਮਰ ਜਾਏ,
ਹੁਣ ਇੰਨਾ ਜ਼ਿਆਦਾ ਵਿਖਾਦ ਵੱਧ ਗਿਆ ਵੀ ਜੇ ਲੜਾਈ ਹੋਵੇ ਤੇ ਘੜੀ ਪਲ ਵਿਚ ਦੋਵੇਂ ਧਿਰਾਂ ਆਪਸ ਵਿਚ ਲੜ ਲੜ ਕੇ ਮਰ ਜਾਣ।
ਭਾਈ ਬੁੱਢੇ ਕੇ ਉਹ ਸਾਲੋਕੇ ਹੋਤੇ।
ਖਾਲਸਾ ਜੀ ਉਸ ਵੇਲੇ ਪੰਥ ਵਿਚ ਜਿਹੜੀਆਂ ਮਹਾਨ ਸ਼ਖਸੀਅਤਾਂ ਦੀ ਅੰਸ਼ ਵੰਸ਼ ਵੀ ਸੀ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਚੋਂ ਭਾਈ ਸਾਲੋ ਜੀ ਬੜੇ ਮਹਾਂਪੁਰਖ ਹੋਏ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ, ਉਨ੍ਹਾਂ ਦੀ ਅੰਸ਼ ਵੰਸ਼ ਦੇ ਵਿਚੋਂ ਵੀ ਬੜੇ ਗੁਰਸਿੱਖ ਹੋਏ ਹਨ।
ਭਾਈ ਭਗਤੂ ਬੈਲੋ ਕੇ ਪੋਤੇ।
ਭਾਈ ਭਗਤੂ ਜੀ, ਫਿਰ ਭਾਈ ਬੈਲੋ ਜੀ ਜੋ ਭਾਈ ਫਫੜੇ ਕੇ ਪਿੰਡ ਦੇ ਰਹਿਣ ਵਾਲੇ ਸਨ, ਉਨ੍ਹਾਂ ਦੇ ਅੱਗੋਂ ਪੋਤਰੇ ਸਨ।
ਦੋਹਰਾ ਔਰ ਮਸੰਦਨ ਮੇਵੜਨ ਕੈਵਰ ਤਾਈ ਸ਼ਾਂਤ।
ਹੋਰ ਵੀ ਜਿਹੜੇ ਗੁਰੂ ਘਰ ਦੇ ਪੁਰਾਣੇ ਮਸੰਦ ਸਨ, ਮੇਵੜੇ ਸਨ, ਤੇ ਪੰਥ ਦੀ ਸਭ ਤੋਂ ਮਹਾਨ ਸ਼ਖਸੀਅਤ ਸਨ ਸ਼ਹੀਦ ਭਾਈ ਮਨੀ ਸਿੰਘ ਜੀ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਸਾਹਿਬ ਸਨ। ਉਹ ਵੀ ਵਿੱਚ ਆ ਕੇ ਵੇਖਿਆ ਕਿ ਲੜਾਈ ਹੋਵੇਗੀ ਚੰਗੀ ਗੱਲ ਨਹੀਂ, ਤੇ ਤੁਰਕ ਅੱਗੇ ਚਾਹੁੰਦੇ ਨੇ ਸਾਨੂੰ ਲੜਾਉਣਾ। ਤੋ ਇਹ ਜਿੰਨੇ ਸਿਆਣੇ ਸਿਆਣੇ ਸਿੰਘ ਸਨ, ਭਾਈ ਬਹਿਲੋ ਜੀ ਦੇ ਪੋਤਰੇ ਸਨ, ਭਾਈ ਭਗਤੂ ਜੀ ਦੀ ਅੰਸ਼ ਵੰਸ਼ ਚੋਂ, ਤੇ ਹੋਰ ਵੀ ਇਧਰ ਭਾਈ ਮਨੀ ਸਿੰਘ ਜੀ ਇਹ ਤੱਤ ਖਾਲਸੇ ਦੇ ਨਾਲ ਸਨ। ਭਾਈ ਮਨੀ ਸਿੰਘ ਜੀ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਹੋਣਾ ਨੇ ਸਾਰਿਆਂ ਨੇ ਵਿੱਚ ਪੈ ਕੇ ਫਿਰ ਸ਼ਾਂਤੀ ਵਰਤਾਈ।
ਹਿੰਦੂ ਲਰ ਮਰ ਜਾਏ ਜਿਮ ਤੁਰਕ ਚਾਏ ਵੈ ਬਾਤ।
ਇਹਨਾਂ ਸਿੰਘਾਂ ਨੇ ਆਖਿਆ, ਦੋਹਾਂ ਧਿਰਾਂ ਨੂੰ ਸਮਝਾਇਆ, ਭਾਈ ਤੁਰਕ ਅੱਗੇ ਚਾਹੁੰਦੇ ਨੇ ਕਿ ਤੁਸੀਂ ਆਪਸ ਵਿੱਚ ਲੜ ਲੜ ਕੇ ਮਰ ਜਾਓ, ਉਹ ਤਾਂ ਅੱਗੇ ਚਾਹੁੰਦੇ ਨੇ। ਤੁਹਾਡੀ ਇਹ ਲੜਾਈ ਦੀ ਸ਼ਕਤੀ ਤੁਰਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ, ਨਾ ਕਿ ਆਪਸ ਵਿੱਚ ਤੁਸੀਂ ਆਪਣੀ ਇਸ ਸ਼ਕਤੀ ਨੂੰ ਖਤਮ ਕਰੋ ਲੜ ਕੇ। ਤੁਹਾਡੇ ਅੰਦਰ ਜਿਹੜੀ ਇਹ ਸਪਿਰਿਟ ਹੈ, ਸ਼ਕਤੀ ਹੈ, ਇਹ ਤੁਰਕਾਂ ਦੇ ਖਿਲਾਫ ਹੋਣੀ ਚਾਹੀਦੀ ਹੈ, ਪਰ ਤੁਸੀਂ ਆਪਸ ਵਿੱਚ ਇੱਕ ਦੂਜੇ ਨਾਲ ਲੜਨਾ ਚਾਹੁੰਦੇ, ਸਹੀ ਗੱਲ ਨਹੀਂ ਹੈ। ਤੇ ਤੁਰਕ ਅੱਗੇ ਚਾਹੁੰਦੇ ਨੇ ਕਿ ਇਹ ਆਪਸ ਵਿੱਚ ਲੜ ਕੇ ਮਰ ਜਾਣ। ਏਦਾਂ ਕਹਿ ਕੇ ਉਹਨਾਂ ਸਿਆਣੇ ਸਿੰਘਾਂ ਨੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਾਇਆ।
ਜੋ ਪਈ ਦੋਰ ਕੇ ਸਿਆਣੇ ਬੋਲੇ।
ਜਿਹੜੇ ਭਾਈ ਭਗਤੂ ਜੀ ਦੇ ਪੋਤਰੇ ਸਨ, ਉਹ ਬੰਦਈਆਂ ਵਿੱਚ ਰਲੇ ਹੋਏ ਸੀ, ਉਹ ਬੰਦਈਆਂ ਵਾਲੇ ਪੱਖ ਦੀ ਗੱਲ ਕਰਦੇ ਸਨ। ਉਨ੍ਹਾਂ ਨੇ ਵੀ ਆਖਿਆ ਕਿ ਖਾਲਸਾ ਜੀ, ਆਪਾਂ ਲੜਾਈ ਨਾ ਕਰੀਏ, ਝਗੜਾ ਨਾ ਕਰੀਏ, ਦੋਹਾਂ ਪਾਸਿਆਂ ਦੀਆਂ ਦੋਹਾਂ ਧਿਰਾਂ ਦੇ ਜਿਹੜੇ ਸਿਆਣੇ ਸਿਆਣੇ ਸਿੰਘ ਸਨ, ਉਹ ਇਕੱਠੇ ਹੋ ਕੇ ਉਨ੍ਹਾਂ ਨੇ ਬੈਠ ਕੇ ਫਿਰ ਗੁਰਮਤਾ ਕੀਤਾ, ਵਿਚਾਰ ਕੀਤੀ।
ਜਿਮ ਸਭ ਬਚੇ ਬਾਤ ਕੋ ਟੋਲੇ।
ਉਹ ਕਹਿਣ ਲੱਗੇ ਵੀ ਦੋਹਾਂ ਧਿਰਾਂ ਦੇ ਮੇਨ ਮੇਨ ਵਿਅਕਤੀ ਬਾਹਰ ਆ ਜਾਣ, ਉਹ ਜੋ ਫੈਸਲਾ ਕਰ ਦੇਣ, ਦੋਹਾਂ ਧਿਰਾਂ ਨੂੰ ਪ੍ਰਵਾਨ ਕਰਨਾ ਪਏ। ਕਹਿੰਦੇ ਜੀ ਠੀਕ ਹੈ, ਆਪਣੇ ਆਪਣੇ ਸਿੰਘ ਬੰਦਈਆਂ ਨੇ ਵੀ ਭੇਜ ਦਿੱਤੇ ਵੀ ਸਾਡੇ ਵੱਲੋਂ ਇਹ ਜੋ ਫੈਸਲਾ ਕਰਨਗੇ ਸਾਨੂੰ ਪ੍ਰਵਾਨ ਹੋਵੇਗਾ। ਇਧਰੋਂ ਤੱਤ ਖਾਲਸੇ ਚੋਂ ਭਾਈ ਕਾਹਨ ਸਿੰਘ ਜੀ, ਭਾਈ ਮਨੀ ਸਿੰਘ ਜੀ ਸ਼ਹੀਦ, ਇਹ ਸਾਰੇ ਅੱਗੇ ਆ ਗਏ ਕਿ ਇਹ ਜੋ ਫੈਸਲਾ ਕਰਨਗੇ ਸਾਨੂੰ ਪ੍ਰਵਾਨ ਹੋਵੇਗਾ।
ਜੋ ਤੁਮ ਮੰਨੋ ਹਮਾਰੀ ਸਲਾਹ।
ਇਹਨਾਂ ਨੇ ਫਿਰ ਆਖਿਆ ਕਿ ਜੇ ਤੁਸੀਂ ਸਾਡੀ ਸਲਾਹ ਮੰਨੋਗੇ,
ਦੋ ਔਰ ਬੋ ਸ਼ਾਂਤ ਵਰਤਾਏ,
ਦੋਹਾਂ ਪਾਸੇ ਸ਼ਾਂਤੀ ਵਰਤ ਸਕਦੀ ਆ, ਦੋਹਾਂ ਪਾਸੇ ਸ਼ਾਂਤੀ ਦਾ ਮਾਹੌਲ ਬਣ ਸਕਦਾ ਹੈ।
ਕਰਤੇ ਪੁਰਖ ਪਰ ਰਾਖੋ ਬਾਤ।
ਕਹਿਣ ਲੱਗੇ ਆਪਾਂ ਇਹ ਫੈਸਲਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਤੇ ਛੱਡ ਦਈਏ। ਆਖਿਰਕਾਰ ਸਿੰਘਾਂ ਨੇ ਫਿਰ ਇਹ ਵਿਚਾਰ ਕੀਤੀ, ਜਿਹੜੇ ਮੁਖੀ ਸਿੰਘ ਸਨ ਦੋਹਾਂ ਧਿਰਾਂ ਦੇ, ਉਨ੍ਹਾਂ ਆਖਿਆ ਵੀ ਸ਼ਾਂਤੀ ਦੋਹਾਂ ਧਿਰਾਂ ਚ ਇੱਦਾਂ ਵਰਤ ਸਕਦੀ ਹੈ ਕਿ ਆਪਾਂ ਇਹ ਫੈਸਲਾ ਕਰਤਾ ਪੁਰਖ ਤੇ ਛੱਡ ਦਈਏ, ਆਪਾਂ ਇਹ ਫੈਸਲਾ ਗੁਰੂ ਸਾਹਿਬ ਤੇ ਛੱਡ ਦਈਏ ਕਿ ਉਹ ਕੀ ਫੈਸਲਾ ਕਰਦੇ ਨੇ।
ਕਰਤਾ ਕਰੇ ਸੋ ਮੰਨ ਲਿਓ ਬਾਤ।
ਹੁਣ ਇਹ ਗੱਲ ਸੁਣ ਲਓ ਤੁਸੀਂ ਦੋਵੇਂ ਧਿਰਾਂ ਦੇ ਸਿੰਘ, ਕਿ ਜੋ ਕਰਤਾ ਪੁਰਖ ਨੂੰ ਪ੍ਰਵਾਨ ਹੋਵੇਗਾ ਉਹ ਤੁਹਾਨੂੰ ਵੀ ਪ੍ਰਵਾਨ ਕਰਨਾ ਪਏਗਾ, ਦੋਨਾਂ ਧਿਰਾਂ ਨੂੰ ਫੈਸਲਾ ਪ੍ਰਵਾਨ ਕਰਨਾ ਪਵੇਗਾ ਜਿਹੜਾ ਫੈਸਲਾ ਕਰਤਾ ਪੁਰਖ ਜੀ ਨੇ ਕਰ ਦਿੱਤਾ।
ਹੈ ਸਭ ਹੱਥ ਸੋ ਕਰਤੇ ਜਾਨੋ ਕਾਏ ਲੜ ਕਰ ਮਰਨੋ ਠਾਨੋ।
ਇਹ ਸਭ ਕੁਝ ਉਸ ਕਰਤਾ ਪੁਰਖ ਪਰਮੇਸ਼ਰ ਦੇ ਹੱਥ ਵਿਚ ਹੀ ਹੈ, ਉਹਨੇ ਜੋ ਵਰਤਾਣਾ ਉਹ ਹੋਣਾ, ਤੁਸੀਂ ਆਪਸ ਵਿਚ ਲੜ ਕੇ ਕਿਉਂ ਨਾਹਕ ਬਿਨਾਂ ਗੱਲ ਤੋਂ ਮਰਦੇ ਹੋ, ਕਿਉਂ ਤੁਰਕਾਂ ਦੇ ਘਰਾਂ ਵਿਚ ਵਧਾਈਆਂ ਵੱਜਦੇ ਵਜਾਉਂਦੇ ਹੋ, ਉਹਨਾਂ ਦੇ ਮਨਾਂ ਦੀਆਂ ਰੀਝਾਂ ਪੂਰੀਆਂ ਕਰਦੇ ਹੋ ਆਪਸ ਵਿਚ ਲੜ ਕੇ।
ਲਿਖ ਦੋਏ ਚਿੱਠੀ ਦਰਬਾਰ ਰਖਾਓ।
ਕਹਿਣ ਲੱਗੇ ਏਦਾਂ ਕਰੋ ਕਿ ਦੋ ਚਿੱਠੀਆਂ ਲਿਖੋ, ਇੱਕ ਬੰਦਈਆਂ ਵੱਲੋਂ, ਇੱਕ ਤਤ ਖਾਲਸੇ ਵੱਲੋਂ। ਉਹ ਦੋ ਚਿੱਠੀਆਂ ਲਿਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰੱਖ ਦਿਓ, ਤੇ ਜਿਹੜੀ ਚਿੱਠੀ ਕਿਸੇ ਬੱਚੇ ਕੋਲੋਂ ਚੁਕਾ ਲਓ, ਜਿਹੜੀ ਚਿੱਠੀ ਵਿੱਚ ਜਿਹੜੀ ਜਿਸ ਪੱਖ ਦੀ ਚਿੱਠੀ ਆਵੇਗੀ, ਫੈਸਲਾ ਉਹਦੇ ਹੱਕ ਵਿੱਚ ਹੋਵੇਗਾ। ਜਾਂ ਤਾਂ ਇਸ ਤਰ੍ਹਾਂ ਕਰ ਲੋ,
ਅਕੈ ਸੋ ਮਦ ਤਲਾਵੇਂ ਪਾਵੋ,
ਜਾਂ ਫਿਰ ਦੋ ਚਿੱਠੀਆਂ ਲਿਖ ਲਓ, ਇੱਕ ਬੰਦਈਆਂ ਵੱਲੋਂ, ਇੱਕ ਤਤ ਖਾਲਸੇ ਵੱਲੋਂ, ਔਰ ਉਹ ਦੋਵੇਂ ਚਿੱਠੀਆਂ ਸਰੋਵਰ ਵਿੱਚ ਪਾ ਦਿਓ, ਤੇ ਸਰੋਵਰ ਵਿੱਚ ਪਾ ਕੇ ਉਹ ਦੋਵੇਂ ਚਿੱਠੀਆਂ ਫੈਸਲਾ ਕਰ ਲਓ। ਜਿਹੜਾ ਫੈਸਲਾ ਅਕਾਲ ਪੁਰਖ ਜੀ ਕਰਨਗੇ, ਉਹ ਫਿਰ ਆਪਾਂ ਸਾਰੇ ਪ੍ਰਵਾਨ ਕਰਾਂਗੇ।
ਫਤਿਹ ਗੁਰੂ ਫਤਿਹ ਦਰਸ਼ਨ ਵਾਰੀ,
ਇੱਕ ਚਿੱਠੀ ਤੇ ਲਿਖ ਦਿਓ ਫਤਿਹ ਦਰਸ਼ਨ ਕੀ, ਜੋ ਬੰਦਈ ਬੁਲਾਉਂਦੇ ਸਨ, ਫਤਿਹ ਦਰਸ਼ਨ ਕੀ ਲਿਖ ਦਿਓ, ਔਰ ਇੱਕ ਚਿੱਠੀ ਤੇ ਲਿਖ ਦਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਉਹ ਤਤ ਖਾਲਸੇ ਵੱਲੋਂ ਇੱਕ ਚਿੱਠੀ ਦੇ ਉੱਤੇ, ਇੱਕ ਕਾਗਜ਼ ਦੇ ਉੱਤੇ ਇਹ ਲਿਖ ਦਿਓ, ਔਰ ਇੱਕ ਦੇ ਉੱਤੇ ਬੰਦਈਆਂ ਵੱਲੋਂ ਫਤਿਹ ਦਰਸ਼ਨ ਕੀ ਲਿਖ ਦਿਓ।
ਜੋ ਤਾਰੇ ਆਵੇ ਸੇ ਲਿਓ ਤਾਰੀ,
ਤੇ ਦੋਵੇਂ ਚਿੱਠੀਆਂ ਦਰਸਰੋਵਰ ਵਿੱਚ ਪਾ ਦਿਓ, ਤੇ ਜਿਹੜੀ ਚਿੱਠੀ ਤਰ ਕੇ ਬਾਹਰ ਆ ਜਾਏਗੀ, ਇਹ ਚੜਾਵਾ ਉਸ ਦਾ ਹੋਵੇਗਾ, ਉਹਦੀ ਮਰਿਆਦਾ ਸਾਰਿਆਂ ਨੂੰ ਪ੍ਰਵਾਨ ਕਰਨੀ ਪਵੇਗੀ। ਜੇ ਬੰਦਈਆਂ ਦੇ ਹੱਕ ਦੇ ਵਿੱਚ ਚਿੱਠੀ ਬੰਦਈਆਂ ਵਾਲੀ ਤਰਦੀ ਹੈ, ਤੇ ਫਿਰ ਤਤ ਖਾਲਸੇ ਨੂੰ ਵੀ ਉਹੀ ਮਰਿਆਦਾ ਧਾਰਨ ਕਰਨੀ ਪਵੇਗੀ ਜਿਹੜੀ ਬੰਦਈਆਂ ਦੀ ਹੈ। ਤੇ ਜੇ ਤਤ ਖਾਲਸੇ ਦੀ ਵਾਹਿਗੁਰੂ ਜੀ ਕੀ ਫਤਿਹ ਵਾਲੀ ਚਿੱਠੀ ਤਰਦੀ ਹੈ, ਤੇ ਫਿਰ ਸਾਰੇ ਬੰਦਈਆਂ ਨੂੰ ਵੀ ਤਤ ਖਾਲਸੇ ਦੀ ਮਰਿਆਦਾ ਧਾਰਨ ਕਰਨੀ ਪਵੇਗੀ, ਉਹਨਾਂ ਨੂੰ ਵੀ ਸਾਰਿਆਂ ਨੂੰ ਪੰਥ ਵਿੱਚ ਰਲਣਾ ਪਵੇਗਾ।
ਡੂਬ ਜਾਏ ਤਿਸ ਦੂਰੇ ਕਰਿਓ,
ਜਿਹਦੀ ਚਿੱਠੀ ਡੁੱਬ ਜਾਏਗੀ ਉਹਦਾ ਦਾਵਾ ਦੂਰ ਕੀਤਾ ਜਾਵੇਗਾ, ਜਿਹਦੀ ਤਰ ਜਾਏਗੀ ਉਹਦਾ ਦਾਵਾ ਮੰਨਿਆ ਜਾਏਗਾ।
ਨੈ ਉਸ ਕਹਿ ਕੋ ਪੰਥ ਪਰ ਚੁਰਿਓ,
ਜਿਹਦੀ ਚਿੱਠੀ ਡੁੱਬ ਜਾਏਗੀ ਉਹਦਾ ਪੰਥ ਨਹੀਂ ਚੱਲੇਗਾ, ਜਿਹਦੀ ਚਿੱਠੀ ਤਰੇਗੀ ਉਹਦਾ ਪੰਥ ਚੱਲੇਗਾ, ਉਹਦੀ ਮਰਿਆਦਾ ਚੱਲੇਗੀ।
ਤੁਰਕ ਕਹੇ ਜਾਵੇ ਦੋ ਡੂਬ,
ਤੁਰਕ ਕਹਿਣ ਲੱਗੇ ਜੇ ਦੋਵੇਂ ਚਿੱਠੀਆਂ ਡੁੱਬ ਗਈਆਂ, ਤੇ ਫਿਰ ਕਹਿੰਦੇ ਅਸੀਂ ਆਪਣੀ ਮਨ ਮਰਜ਼ੀ ਕਰਨੀ, ਇਹ ਵੀ ਵੇਖ ਲਓ। ਜਿਹੜੇ ਤੁਰਕ ਸਨ ਉਹ ਵੀ ਉੱਥੇ ਫੈਸਲੇ ਵਿੱਚ ਪਹੁੰਚ ਗਏ, ਉਹ ਕਹਿੰਦੇ ਜੇ ਤੁਹਾਡੀਆਂ ਦੋਵੇਂ ਚਿੱਠੀਆਂ ਡੁੱਬ ਗਈਆਂ ਖਾਲਸਾ ਜੀ, ਤੇ ਫਿਰ ਸਾਡਾ ਕੰਮ ਚੱਲੇਗਾ, ਫਿਰ ਸਾਡਾ ਹੁਕਮ ਚੱਲੇਗਾ।
ਦੋ ਹਮਰੋ ਕੰਮ ਹੋਏ ਸਭ ਖੂਬ,
ਸਾਡਾ ਕੰਮ ਮੰਨਿਆ ਜਾਏਗਾ, ਜੋ ਫੈਸਲਾ ਅਸੀਂ ਕਰਾਂਗੇ ਫਿਰ ਉਹ ਤੁਹਾਨੂੰ ਮੰਨਣਾ ਪਵੇਗਾ।
ਦੋਹਰਾ ਦੋਇਨ ਬਾਤ ਇਹ ਮੰਨ ਲਈ, ਉੱਪਰ ਰੱਖੀ ਕਰ ਤਾਰ।
ਖਾਲਸਾ ਜੀ ਇਸ ਤਰ੍ਹਾਂ ਇਹ ਗੱਲ ਤਤ ਖਾਲਸੇ ਨੇ ਵੀ ਮੰਨ ਲਈ, ਤੇ ਬੰਦਈ ਸਿੰਘਾਂ ਨੇ ਵੀ ਮੰਨ ਲਈ, ਔਰ ਕਰਤਾਰ ਤੇ ਸਾਰਾ ਫੈਸਲਾ ਛੱਡ ਦਿੱਤਾ ਕਿ ਜੋ ਕਰਤਾਰ ਕਰੇਗਾ ਉਹ ਸਾਨੂੰ ਪ੍ਰਵਾਨ ਹੋਵੇਗਾ।
ਪਾਤਸ਼ਾਹੀ ਕਰਨੀ ਖਾਲਸੋ, ਸੋ ਕਿ ਮੋਵੇਂਗੇ ਹਾਰ।
ਭਾਈ ਰਤਨ ਸਿੰਘ ਜੀ ਇੱਥੇ ਆਪਣੇ ਵੱਲੋਂ ਵਿਚਾਰ ਦਿੰਦੇ ਨੇ, ਕਹਿੰਦੇ ਖਾਲਸਾ ਜੀ ਪਾਤਸ਼ਾਹੀ ਤਾਂ ਖਾਲਸੇ ਦੇ ਭਾਗਾਂ ਚ ਲਿਖੀ ਹੋਈ ਕਲਗੀਧਰ ਨੇ, ਹੁਣ ਉਹ ਖਾਲਸਾ ਕਿਵੇਂ ਹਾਰ ਸਕਦਾ ਸੀ। ਵੇਖੋ ਹੁਣ ਖਾਲਸੇ ਦੀ ਕਿਵੇਂ ਜਿੱਤ ਹੋ ਰਹੀ ਹੈ, ਕਿਉਂਕਿ ਖਾਲਸਾ ਗੁਰੂ ਕਲਗੀਧਰ ਦੀ ਫੌਜ ਹੈ, ਤੇ ਜਿਸ ਦਾ ਖਾਲਸਾ ਹੈ ਉਸ ਦੀ ਫਤਿਹ ਹਰ ਜਗ੍ਹਾ ਤੇ ਹਰ ਥਾਂ ਤੇ ਹੁੰਦੀ ਹੈ, ਕਿਉਂਕਿ ਇਹ ਖਾਲਸਾ ਵਾਹਿਗੁਰੂ ਦਾ ਹੈ ਤੇ ਫਤਿਹ ਵੀ ਵਾਹਿਗੁਰੂ ਦੀ ਹੈ। ਇਸ ਕਰਕੇ ਖਾਲਸੇ ਦੇ ਪੱਖ ਦੇ ਵਿੱਚ ਇਹ ਫੈਸਲਾ ਕਰਤਾ ਪੁਰਖ ਨੇ ਵੀ ਕਰਨਾ, ਇਹ ਤੁਰ ਦਰਗਾਹ ਦਾ ਹੁਕਮ ਹੋਣਾ ਅਕਾਲ ਪੁਰਖ ਦਾ, ਉਹਦੇ ਤੇ ਡੋਰ ਛੱਡ ਦਿੱਤੀ ਹੈ ਦੋਵਾਂ ਧਿਰਾਂ ਨੇ। ਹੁਣ ਕਰਤਾਰ ਨੇ ਜਿਹੜੇ ਪੱਖ ਚ ਫੈਸਲਾ ਸੁਣਾਉਣਾ ਉਹ ਸੁਣੋ।
ਜੋ ਪਈ ਹੋਈ ਖਾਲਸੇ ਦ੍ਰਿੜ ਤੋਂ ਚੀਤ,
ਖਾਲਸੇ ਦੇ ਮਨ ਵਿੱਚ ਪੱਕਾ ਨਿਸ਼ਚਾ ਸੀ ਕਿ ਚਿੱਠੀ ਸਾਡੀ ਤਰੇਗੀ। ਜਿਹੜੇ ਤਤ ਖਾਲਸੇ ਦੇ ਸਿੰਘ ਸਨ ਉਹਨਾਂ ਅੰਦਰ ਇਹ ਪੱਕਾ ਭਰੋਸਾ ਸੀ ਕਿ ਜਿਹੜੀ ਚਿੱਠੀ ਹੈ ਫਤਿਹ ਵਾਹਿਗੁਰੂ ਵਾਲੀ, ਉਹ ਚਿੱਠੀ ਪਾਣੀ ਵਿੱਚ ਤਰੇਗੀ।
ਹਮਕੋ ਗੁਰ ਕੀ ਸਤ ਪ੍ਰਤੀਤ,
ਸਾਨੂੰ ਸਾਡੇ ਬਾਜਾਂ ਵਾਲੇ ਤੇ ਭਰੋਸਾ, ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਤੇ ਪ੍ਰਤੀਤ ਹੈ।
ਵਧੇ ਖਾਲਸੇ ਦਿਨ ਦਿਨ ਕਲਾ,
ਸਾਨੂੰ ਇਹ ਭਰੋਸਾ ਕਿ ਗੁਰੂ ਕਲਗੀਧਰ ਦੇ ਇਸ ਖਾਲਸੇ ਦੀ ਕਲਾ दिन प्रति दिन वधेगी इस पंथ दी कला दे विच वाधा होवेगा
सदन सोन सब होगे भला
ते सारे शुभ शगन होणगे साडे पख दे विच ही होणगे
सोरठा चिट्ठी लिखी बनाए जिम जिम आखी मुनसबा
हुण जेड़े मुनसब सन जानी कि विच विचोले सी न्याय करन वाले न्यायकार भाई मनी सिंह जी वर्गे जिवें जिवें उन्हां ने कहा उसे तरह चिट्ठी जेड़ी है ओ लिखी गई
तरी दरबार सो जाए हाथ जोड़ दो अल खड़े
बंदियां दी चिट्ठी भी लिख ली तत् खालसे दी भी चिट्ठी एक ते फतेह दर्शन की और एक दे उत्ते लिख दिता गया फतेह वाहिगुरु जी की दोवें चिट्ठियां लिख के पहला दरबार साहब च रखियां दोवां धिरां ने खलो के दरबार साहब विच धन गुरु रामदास जी महाराज जी दे चरणां विच अरदास कीती
जो पई हे सतगुर सब जानी जान पूत भविखत ओ वर्तमान
उरे अरदास कीती है सिख कौम दे महान शहीद शहीद भाई मनी सिंह जी ने भाई मनी सिंह जी ने अरदास कीती आख्या हे गरीब नवाज हे अंतरयामी हे सतगुरु गुरु रामदास जी हे गुरु कलगीधर पातशाह जी तुसी पिछलियां दे समय दी भी जानदे हो तुसी आउण वाले समय दी भी जानदे हो भूत भविख दे वर्तमान तिन्ना कालां दे तुसी ज्ञाता हो
जो तू पंथ वधाया लोड़े ला कर पृथ्वी जो निबे ओड़े
महाराज जेड़ा पंथ तुसी वधाना चाहुंदे जे बंदियां दा वधाना चाहुंदे हो तां भी फैसला दियो ते जे तत् खालसे दा पंथ वधाना चाहुंदे हो तां तुसी वधा जेड़ा पृथ्वी दे अंत तक जदों तक पृथ्वी रहेगी उदों तक ओ पंथ रहे जेड़े पंथ दा तुसी वादा करना चाहुंदे हो महाराज उस पंथ दी चिट्ठी तार दियो
तां की चिट्ठी अब तारे आवे जिस पंथ कटनो उस बुढ जावे
महाराज जेड़ा पंथ तुसी वधाना चाहुंदे हो ओदी चिट्ठी तर के पानी दे उपर आ जाए ते जेड़े पंथ नू तुसी खत्म करना चाहुंदे हो कटाना चाहुंदे हो ओदी चिट्ठी पानी दे विच डुब जावे महाराज ए फैसला आप दी कृपा करके सुनाओ
तुम ते छानी को न बाते
हे गरीब नवाज तुहाडे तो कोई भी गल लुकी होई नहीं तुहाडे तो कुछ भी छिपया होया नहीं
तुम निज करते निजे विधाते
महाराज तुसी ही आप अपने आप दे करते हो तुसी ही विधियां सहित सब कुछ बनाने वाले हो गरीब नवाज जो तुहाडे मन नू चंगा लगे वो फैसला कर दियो सारे पंथ नू प्रवान होवेगा खालसा जी ए आपसी लड़ाई नू मिटाउण दा साडे पंथ ने साडे बजुर्गां ने सानू एक बड़ा वधिया जरिया दिता है बड़ा वधिया तरीका दिता है कि जे आपसी परस्पर किते विरोध दा भाव पैदा हो जाए ते फिर गुरु दे उत्ते ओट दे आसरा लैके जेड़ा फैसला छड दिओ फिर जो गुरु करे ओ सारिआं नू प्रवान कर लेना चाहिए तो इस प्रकार दे नाल सिंघां ने भाई मनी सिंह जी ने अरदास कीती महाराज तुसी आप सब संसार दे रचनहार हो जो तुहाडी इच्छा है ओ कर दियो
उत कन्या ते सूत कताया
खालसा जी एक लड़की सी छोटी बालक अवस्था विच ओ लड़की नू बुलाया ओदे कोल दोवां चिट्ठियां दे उत्ते धागा बनवाया वे ना पता लगे कि चिट्ठी केड़ी केदी है कल नू कोई ए ना कहे कि जानबूझ के एक चिट्ठी किसी ने तार दित्ती ते इक डोब दित्ती दोवां चिट्ठियां दे उत्ते इक लड़की कोलों सूत्र दा धागा बनवाया
दोए चिट्ठन के उपर बंधाया
दोवां चिट्ठियां दे उत्ते दोवां कागजां नू लपेट के उहनां दे उत्ते सूत्र दा धागा बन्निया है
सत बालक हथ दई तराए
और इक बालक नू सद्दिया इक छोटा जिहा बच्चा भुजंगी जिहनू ए नहीं पता कि बंदई कौन ने जदों ए नहीं पता तत् खालसा कौन एदां दा इक बच्चा भोला बच्चा ਉਹ ਬੁਲਾਇਆ ਗਿਆ, ਦੋਵੇਂ ਚਿੱਠੀਆਂ ਉਹਨੂੰ ਫੜਾਈਆਂ ਗਈਆਂ।
ਮਦ ਦਰਬਾਰ ਹਰ ਪੌੜੀ ਥਾਂ,
ਦਰਬਾਰ ਸਾਹਿਬ ਦੇ ਵਿੱਚੋਂ ਦੋਵੇਂ ਚਿੱਠੀਆਂ ਚੁੱਕ ਕੇ ਜਿੱਥੇ ਹਰ ਕੀ ਪੌੜੀ ਹੈ, ਸੰਗਤਾਂ ਦਰਬਾਰ ਸਾਹਿਬ ਦੇ ਪਿੱਛੋਂ ਜਲ ਦਾ ਚੂੜਾ ਲੈਂਦੀਆਂ ਨੇ। ਹਰ ਕੀ ਪੌੜੀ ਉਹ ਸਥਾਨ ਹੈ ਜਿੱਥੇ ਅਕਾਲ ਪੁਰਖ ਜੀ ਨੇ ਖਲੋ ਕੇ ਆਪ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਨਕਸ਼ਾ ਦੱਸਿਆ ਸੀ ਕਿ ਏਦਾਂ ਦਾ ਸ੍ਰੀ ਹਰਿਮੰਦਰ ਸਾਹਿਬ ਬਣਾਓ। ਉਹ ਜੋ ਹਰ ਕੀ ਪੌੜੀ ਵਾਲਾ ਪਵਿੱਤਰ ਅਸਥਾਨ ਜਿੱਥੋਂ ਸੰਗਤ ਚੂੜਾ ਲੈਂਦੀ ਹੈ ਜਲ ਦਾ, ਉਸ ਜਗ੍ਹਾ ਦੇ ਉੱਤੇ ਸਾਰੇ ਮੁਖੀ ਸਿੰਘ ਜਿਹੜੇ ਸਨ ਬੰਦਈਆਂ ਦੇ ਵੀ ਔਰ ਤਤ ਖਾਲਸੇ ਦੇ ਵੀ ਆ ਗਏ।
ਇੱਕ ਬਾਰ ਤੋਂ ਹੇਠਾਂ ਗਈ,
ਉਸ ਬੱਚੇ ਨੇ ਉਹ ਦੋਵੇਂ ਚਿੱਠੀਆਂ ਜਿਹੜੀਆਂ ਸਨ ਉਹ ਪਾਣੀ ਦੇ ਵਿੱਚ, ਦਰਿਆ ਦੇ ਵਿੱਚ ਪਾ, ਸਰੋਵਰ ਵਿੱਚ ਪਾ ਦਿੱਤੀਆਂ।
ਦੋ ਤਰਫ ਕੋ ਚਿੰਤਾ ਪਈ,
ਇੱਕ ਵਾਰ ਤਾਂ ਦੋਵੇਂ ਚਿੱਠੀਆਂ ਖਾਲਸਾ ਜੀ ਥੱਲੇ ਡੁੱਬ ਗਈਆਂ। ਜਦੋਂ ਦੋਵੇਂ ਚਿੱਠੀਆਂ ਡੁੱਬ ਗਈਆਂ, ਸਿੰਘਾਂ ਦੇ ਮਨਾਂ ਚ ਚਿੰਤਾ ਪੈ ਗਈ ਵੀ ਹੁਣ ਤੁਰਕਾਂ ਦਾ ਫੈਸਲਾ ਮੰਨਣਾ ਪਏਗਾ। ਉਨ੍ਹਾਂ ਨੇ ਕਿਹਾ ਵੀ ਜੇ ਦੋਵੇਂ ਡੁੱਬ ਗਈਆਂ ਤੇ ਫਿਰ ਸਾਡਾ ਫੈਸਲਾ ਹੋਵੇਗਾ। ਹੁਣ ਇਹ ਵੀ ਵਿਚਾਰ ਹੋਣ ਲੱਗੀ ਵੀ ਜੇ ਦੋਵੇਂ ਚਿੱਠੀਆਂ ਤਰ ਗਈਆਂ ਤੇ ਫਿਰ ਕੀ ਹੋਵੇਗਾ। ਉਹ ਕਹਿੰਦੇ ਜੇ ਦੋਵੇਂ ਤਰ ਗਈਆਂ ਤੇ ਫਿਰ ਦੋਵਾਂ ਦੀ ਸਾਂਝ ਹੋਵੇਗੀ, ਬੰਦਈਆਂ ਦੀ ਵੀ, ਤਤ ਖਾਲਸੇ ਦੋਵੇਂ ਮਰਿਆਦਾਵਾਂ ਚੱਲਣਗੀਆਂ। ਤੋ ਇਸ ਪ੍ਰਕਾਰ ਦੇ ਨਾਲ ਸਿੰਘਾਂ ਦੇ ਮਨਾਂ ਚ ਇੱਕ ਵਾਰੀ ਚਿੰਤਾ ਪੈ ਗਈ ਜਦੋਂ ਦੋਵੇਂ ਚਿੱਠੀਆਂ ਥੱਲੇ ਜਲ ਵਿਚ ਡੁੱਬ ਗਈਆਂ।
ਮਤ ਤਤ ਜਾਵੇ ਦੋ ਬੂਡੇ,
ਕਿਤੇ ਐਸਾ ਨਾ ਹੋਵੇ ਕਿ ਦੋਵੇਂ ਡੁੱਬ ਜਾਣ ਤੇ ਕੋਈ ਵੀ ਤਰ ਕੇ ਬਾਹਰ ਨਾ ਆਵੇ।
ਤੋ ਰਹੇ ਨਾ ਹਿੰਦੂ ਕਹੋ ਕਿਤ ਢੂੰਡੇ,
ਫਿਰ ਇਹਦਾ ਮਤਲਬ ਇਹ ਹੋਵੇਗਾ, ਅਕਾਲ ਪੁਰਖ ਦਾ ਫੈਸਲਾ ਤਾਂ ਫਿਰ ਇਹ ਹੋਵੇਗਾ ਕਿ ਫਿਰ ਇਹ ਦੋਵੇਂ ਪੰਥ ਹੀ ਨਹੀਂ ਰਹਿਣਗੇ, ਪੰਥ ਖਤਮ ਹੋ ਜਾਏਗਾ। ਜੇ ਦੋਵੇਂ ਚਿੱਠੀਆਂ ਡੁੱਬ ਗਈਆਂ ਕੋਈ ਵੀ ਨਾ ਤਰੀ, ਤੇ ਇਹਦਾ ਮਤਲਬ ਇਹ ਹੋਵੇਗਾ ਕਿ ਪੰਥ ਖਤਮ ਹੋ ਜਾਏਗਾ, ਭਾਵੇਂ ਉਹ ਬੰਦਈਆਂ ਦਾ ਹੈ ਭਾਵੇਂ ਉਹ ਤਤ ਖਾਲਸੇ ਦਾ, ਫਿਰ ਇਹ ਨਹੀਂ ਰਹਿਣਗੇ।
ਸੋਰਠਾ ਇਮ ਪੀ ਆਖੇ ਬੋਤ ਖੜੇ ਸਿਆਣੇ ਨਰ ਤਈ,
ਉੱਥੇ ਜਿਹੜੇ ਸਿਆਣੇ ਸਿਆਣੇ ਸਿੰਘ ਖੜੇ ਸਨ ਉਹ ਵੀ ਬੈਠੇ ਖਲੋਤੇ ਇਹ ਗੱਲ ਕਹਿ ਰਹੇ ਸਨ।
ਜੋ ਚਿੱਠੀ ਦੋ ਤਰਤ ਰਹੇ ਪੰਥ ਦੋ ਅਮਰ,
ਕਹਿੰਦੇ ਜੇ ਦੋਵੇਂ ਚਿੱਠੀਆਂ ਤਰ ਗਈਆਂ ਤੇ ਖਾਲਸਾ ਜੀ ਫਿਰ ਦੋਵੇਂ ਪੰਥ ਅਮਰ ਰਹਿਣਗੇ, ਬੰਦਈਆਂ ਦਾ ਵੀ ਤੇ ਤਤ ਖਾਲਸੇ ਦਾ ਵੀ।
ਦੋਹਰਾ ਠਾਂਡ ਪਾਏ ਕਰ ਜੋਰ ਸਭ ਉੱਚੋ ਕਰ ਅਰਦਾਸ।
ਖਾਲਸਾ ਜੀ ਜਦੋਂ ਇੱਕ ਵਾਰ ਦੋਵੇਂ ਚਿੱਠੀਆਂ ਥੱਲੇ ਡੁੱਬ ਗਈਆਂ ਤੇ ਫਿਰ ਸਿੰਘਾਂ ਨੇ ਉੱਥੇ ਹੱਥ ਜੋੜ ਲਏ, ਗਲ ਚ ਪੱਲੂ ਪਾ ਕੇ ਅਰਦਾਸ ਕੀਤੀ।
ਚਿੱਠੀ ਤਿਸੇ ਤਰਾਈਓ ਕਰਨੋ ਜਿਸੇ ਪਰਗਾਸ,
ਆਖਿਆ ਹੇ ਅਕਾਲ ਪੁਰਖ ਜੀ ਉਹਦੀ ਚਿੱਠੀ ਤਾਰ ਦਿਓ ਜਿਸ ਪੰਥ ਦਾ ਤੁਸੀਂ ਪ੍ਰਕਾਸ਼ ਕਰਨਾ ਚਾਹੁੰਦੇ ਹੋ, ਜਿਸ ਪੰਥ ਨੂੰ ਵਧਾਉਣਾ ਚਾਹੁੰਦੇ ਹੋ।
ਤੋ ਡੁੱਬ ਕੀ ਲੈ ਇੱਕ ਤਰਿਓ ਚਿੱਠੀ ਗੋਲੋ ਏਕ।
ਸਤਨਾਮ ਸ੍ਰੀ ਵਾਹ। ਇਹ ਅਰਦਾਸ ਕੀਤੀ ਸਿੰਘਾਂ ਨੇ, ਅਰਦਾਸ ਕਰਨ ਦੀ ਦੇਰੀ ਸੀ, ਇੱਕ ਚਿੱਠੀ ਡੁਬਕੀ ਲਾ ਕੇ ਉੱਪਰ ਨੂੰ ਤਰਨ ਲੱਗ ਪਈ। ਇੱਕ ਚਿੱਠੀ ਪਹਿਲਾਂ ਤਾਂ ਦੋਵੇਂ ਡੁੱਬ ਗਈਆਂ ਤੇ ਅਰਦਾਸ ਕੀਤੀ ਸਿੰਘਾਂ ਨੇ, ਮਹਾਰਾਜ ਉਹ ਚਿੱਠੀ ਤਾਰੋ ਜਿਸ ਪੰਥ ਦਾ ਵਾਧਾ ਕਰਨਾ, ਤੇ ਫਿਰ ਇੱਕ ਚਿੱਠੀ ਜਿਹੜੀ ਆ ਉਹ ਤਰ ਕੇ ਟੁਬਕੀ ਮਾਰ ਕੇ ਬਾਹਰ ਨੂੰ ਉੱਪਰ ਆ ਕੇ ਤਰਨ ਲੱਗੀ।
ਤੋ ਸਿੱਖਣ ਕੁਝ ਜਿੰਦ ਪਾਰੀ ਰੱਖੀ ਗੁਰੂ ਅਬ ਟੇਕ।
ਫਿਰ ਸਿੰਘਾਂ ਦੇ ਅੰਦਰ ਜਾਨ ਪਈ, ਵੇਖਿਆ ਵੀ ਗੁਰੂ ਸਾਹਿਬ ਨੇ ਟੇਕ ਰੱਖ ਲਈ, ਚਲੋ ਇੱਕ ਚਿੱਠੀ ਤਾਂ ਤਰ ਕੇ ਆ ਗਈ।
ਚੋ ਪਈ ਦੋ ਓੜ ਤੇ ਪਕੜਨ ਦੌੜੇ,
ਦੋਵਾਂ ਤਰਫਾਂ ਤੋਂ ਉਧਰ ਬੰਦਈ ਦੌੜੇ ਵੀ ਅਸੀਂ ਚਿੱਠੀ ਚੁੱਕੀਏ, ਇਧਰੋਂ ਸਿੰਘ ਦੌੜੇ ਵੀ ਚਿੱਠੀ ਅਸੀਂ ਚੁੱਕੀਏ ਵਿੱਚੋਂ ਜਿਹੜੀ ਤਰ ਕੇ ਆਈ ਹੈ।
ਫੜ ਫੜ ਸ਼ਸਤਰ ਆਗੇ ਤੋੜੇ,
ਸ਼ਸਤਰ ਫੜ ਫੜ ਕੇ ਅੱਗੇ ਆ ਦੌੜੇ ਨੇ, ਕਹਿੰਦੇ ਅਸੀਂ ਕੱਢਣੀ ਆ ਚਿੱਠੀ, ਦੂਜੇ ਕਹਿੰਦੇ ਅਸੀਂ ਕੱਢਣੀ ਹੈ।
ਤੈ ਹੋਤੇ ਦਰੋਗੇ ਤੁਰਕਨ ਕੇ,
ਉੱਥੇ ਤੁਰਕਾਂ ਦਾ ਦਰੋਗਾ ਖੜਾ ਸੀ, ਉਹ ਕਹਿੰਦਾ ਦੋਵੇਂ ਪਿੱਛੇ ਹਟ ਜਾਓ ਮੈਂ ਕੱਢਾਂਗਾ ਚਿੱਠੀ, ਸੁਣਾਵਾਂਗਾ ਮੈਂ ਕਿ ਕਿਸ ਦੇ ਪੱਖ ਦੀ ਹੈ
ਕਹੀਂ ਮੁਨਸਬੈ ਦੇਖੈ ਤੇ
ਔਰ ਜਿਹੜੇ ਮੁਨਸਬ ਦੇ ਵਿਚ ਨਿਆਏਕਾਰ ਭਾਈ ਮਨੀ ਸਿੰਘ ਜੀ ਵਰਗੇ ਇਹ ਵਿਚ ਚਿੱਠੀ ਚੁੱਕ ਕੇ ਵੇਖਣਗੇ ਕਿ ਕਿਸ ਦੇ ਪੱਖ ਦੀ ਚਿੱਠੀ ਤਰੀ ਹੈ
ਤੁਰਤ ਦਰੋਗਨ ਪਕੜ ਮੰਗਾਇਓ
ਉਸ ਵੇਲੇ ਤੁਰਕਾਂ ਦੇ ਜਿਹੜੇ ਉਹ ਸਿਪਾਹੀ ਸਨ ਉਹਨੇ ਉਹ ਚਿੱਠੀ ਪਕੜ ਕੇ ਵਿਚੋਂ ਕੱਢ ਕੇ ਮੰਗਾਈ ਹੈ
ਪੜ ਕਰ ਖਾਲਸੇ ਹੱਥ ਫੜਾਇਓ
ਉਹ ਆਪ ਪੜ ਕੇ ਪਹਿਲਾਂ ਦਰੋਗੇ ਨੇ ਫਿਰ ਖਾਲਸੇ ਨੂੰ ਫੜਾ ਦਿੱਤੀ ਚਿੱਠੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵਰਗੇ ਸਿੰਘਾਂ ਨੂੰ
ਫਤਿਹ ਗੁਰੂ ਕੀ ਹੈ ਤਾਰੇ ਆਈ ਦੋ ਔਰ ਉਹਨੇ ਆਖ ਸੁਣਾਈ
ਕਹਿਣ ਲੱਗੇ ਜਦੋਂ ਭਾਈ ਸਾਹਿਬ ਨੇ ਚਿੱਠੀ ਪੜ੍ਹੀ ਨਾਲ ਜਿਹੜੇ ਬੰਦਈਆਂ ਦੇ ਮੋਹਦਵਾਰ ਸਿੰਘ ਸਨ ਉਹਨਾਂ ਨੇ ਵੀ ਵੇਖਿਆ ਤੇ ਚਿੱਠੀ ਤੇ ਲਿਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਿਆ ਆਖਿਆ ਜੀ ਤਤ ਖਾਲਸੇ ਦੀ ਚਿੱਠੀ ਤਰ ਕੇ ਆਈ ਹੈ ਕਿ ਤਤ ਖਾਲਸੇ ਦੀ ਲਿਖੀ ਹੋਈ ਗੁਰੂ ਕੀ ਫਤਿਹ ਇਸ ਚਿੱਠੀ ਤੇ ਲਿਖੀ ਹੋਈ ਹੈ
ਯੋ ਸੁਣ ਖਾਲਸੇ ਸ਼ਾਦੀ ਪਈ
ਸੁਣ ਕੇ ਖਾਲਸੇ ਦੇ ਅੰਦਰ ਚਾਓ ਵੱਧ ਗਿਆ ਅਕਾਲ ਅਕਾਲ ਸਤਿ ਸ੍ਰੀ ਅਕਾਲ ਅਕਾਲੀ ਅਕਾਲ ਦੇ ਜਕਾਰਿਆਂ ਨਾਲ ਖਾਲਸੇ ਨੇ ਦਰਬਾਰ ਸਾਹਿਬ ਗੁੰਜਾ ਦਿੱਤਾ
ਜਨਕ ਬੰਦਈਆਂ ਮਾਂ ਮਰ ਗਈ
ਕਹਿੰਦੇ ਹੁਣ ਇੱਧਰ ਮਾਨੋ ਬੰਦਈਆਂ ਦਾ ਕੋਈ ਮਰ ਗਿਆ ਹੋਵੇ ਏਦਾਂ ਉਹਨਾਂ ਦੀਆਂ ਸ਼ਕਲਾਂ ਲੈ ਗਈਆਂ ਏਦਾਂ ਚਿਹਰੇ ਲੱਥ ਗਏ
ਹੁਣ ਤਾਂ ਚਿੱਠੀ ਉਹਨ ਬੰਦੇ ਉਹ ਹੰਦੇਸਾ
ਇਹ ਚਿੱਠੀ ਸੁਣ ਕੇ ਉਹਨਾਂ ਦੇ ਮਨ ਵਿਚ ਫਿਕਰ ਹੋ ਗਿਆ
ਜਨ ਨੇ ਜਿੰਦਰ ਪੈ ਗਏ ਛੂਟਾ ਦੇਸਾ
ਕਹਿੰਦੇ ਏਦਾਂ ਲੱਗਾ ਉਹਨਾਂ ਨੂੰ ਮਾਨੋ ਜਿਵੇਂ ਉਹਨਾਂ ਦੇ ਕਿਸੇ ਰਾਜ ਦਾ ਇਲਾਕਾ ਛੁੱਟ ਗਿਆ ਹੋਵੇ ਏਦਾਂ ਦੁਖੀ ਹੋਏ
ਸਰਪ ਸੀਸ ਤੇ ਜਿਮ ਮਣ ਜਾਵੇ
ਜਿਵੇਂ ਸੱਪ ਦੇ ਸਿਰੋਂ ਮਣੀ ਗਵਾਚ ਜੇ ਤੇ ਸੱਪ ਦੁਖੀ ਹੁੰਦਾ ਏਦਾਂ ਬੰਦਈ ਦੁਖੀ ਹੋਏ
ਮੀਨ ਤਰਫੇ ਜਿਮ ਨੀਰ ਨਾ ਪਾਵੇ
ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਆ ਏਦਾਂ ਤੜਫਣ ਲੱਗੇ ਬੰਦਈ ਜਿੰਨੇ ਸਨ
ਸੋਚ ਕਰੇ ਉਹ ਕਰੇ ਪਛਤਾਵਾ
ਸੋਚ ਦੇ ਨਾਲੇ ਪਛਤਾਵਾ ਕਰਦੇ ਹਨ
ਉਬੇ ਸਾਸ ਕਰ ਲੇਵੇ ਹਾਵਾ
ਠੰਡੇ ਠੰਡੇ ਹੌਕੇ ਭਰਦੇ ਤੇ ਸਾਹ ਲੈਂਦੇ ਹਨ
ਦੋਹਰਾ ਦਏ ਨਾ ਪ੍ਰਿਥੀ ਬਿਆੜ ਤਿੰਨ ਉਹ ਆਕਾਸ਼ੇ ਉੱਡਿਓ ਨਾ ਜਾਏ
ਬੰਦਈ ਇੰਨੇ ਜ਼ਿਆਦਾ ਸ਼ਰਮਸਾਰ ਹੋਏ ਵੀ ਜ਼ਮੀਨ ਉਹਨਾਂ ਨੂੰ ਵਿਹਲ ਨਹੀਂ ਦਿੰਦੀ ਵੀ ਗਰਕ ਹੋ ਜਾਣ ਆਕਾਸ਼ ਵਿਚ ਉੱਡਣ ਨੂੰ ਥਾਂ ਨਹੀਂ ਲੱਭਦੀ
ਹੱਥ ਮਰੋ ਰੈ ਸਿਰ ਤੁਨੇ ਜਗਾ ਲੁਕਣ ਨੇ ਪਾਏ
ਹੱਥ ਮਰੋੜਦੇ ਨੇ ਸਿਰ ਧੁੰਦੇ ਨੇ ਲੁਕਣ ਨੂੰ ਥਾਂ ਨਹੀਂ ਲੱਭਦੀ ਇਹੋ ਜਿਹੀ ਹਾਲਤ ਹੋਈ ਨਾ ਬੰਦਈਆਂ ਦੀ
ਜੋ ਪਈ ਖਾਲਸੇ ਕੀਨੋ ਜੈ ਜੈਕਾਰੇ
ਇੱਧਰ ਖਾਲਸਾ ਜੀ ਜੈ ਜੈਕਾਰ ਕਰ ਰਹੇ ਜੈਕਾਰੇ ਗਜਾ ਰਹੇ ਨੇ ਖਾਲਸੇ ਦੇ ਸਿੰਘ
ਉੱਚੇ ਕਰ ਕਰ ਫਤਿਹ ਉਚਾਰੇ
ਉੱਚੀ ਉੱਚੀ ਆਵਾਜ਼ ਵਿਚ ਗੱਜ ਗੱਜ ਕੇ ਸਿੰਘ ਆਪੋ ਵਿਚ ਰਲ ਕੇ ਫਤਿਹ ਬੁਲਾਉਂਦੇ ਹਨ
ਫੜ ਫੜ ਖੰਡੇ ਖੁਸ਼ੀਆਂ ਕਰਨ
ਖੰਡੇ ਚੁੱਕ ਕੇ ਨਾ ਤੇਗਾਂ ਉੱਪਰ ਆਕਾਸ਼ ਨੂੰ ਲਹਿਰਾ ਕੇ ਖੁਸ਼ੀਆਂ ਮਨਾਉਂਦੇ ਨੇ
ਪਰ ਅਰਦਾਸ ਖੜ ਬਾਣੀਆਂ ਪੜਨ
ਅਰਦਾਸ ਕਰਦੇ ਨੇ ਸ਼ੁਕਰਾਨੇ ਦੀਆਂ ਸਤਿਗੁਰਾਂ ਦੇ ਚਰਨਾਂ ਚ ਨਾਲੇ ਬਾਣੀ ਪੜ੍ਹਦੇ ਨੇ
ਭਇਓ ਉਤਸ਼ਾਹ ਪੰਥ ਖਾਲਸੇ
ਸਾਰੇ ਖਾਲਸੇ ਪੰਥ ਵਿਚ ਬੜਾ ਭਾਰੀ ਉਤਸ਼ਾਹ ਹੋਇਆ
ਕਿਤੇ ਉਹ ਖਾਲਸਾ ਸੱਚੇ ਦਰਬਾਰ
ਸੱਚ ਦੇ ਦਰਬਾਰ ਵਿਚ ਖਾਲਸੇ ਦੀ ਜਿੱਤ ਹੋਈ ਹੈ ਦਰਬਾਰ ਸਾਹਿਬ ਸੱਚ ਦਾ ਦਰਬਾਰ ਹੈ ਔਰ ਇੱਥੇ ਖਾਲਸੇ ਦੀ ਜਿੱਤ ਹੋਈ ਹੈ
ਐਸ ਖੁਸ਼ੀ ਸਿੰਘਨ ਪੰਥ ਪਈ
ਇਹੋ ਜਿਹੀਆਂ ਖੁਸ਼ੀਆਂ ਸਾਰੇ ਸਿੰਘਾਂ ਦੇ ਪੰਥ ਵਿਚ ਤਤ ਖਾਲਸੇ ਚ ਹੋਈਆਂ
ਦੈਂਤ ਮਾਰ ਜਿਮ ਦੇਵਨ ਕਈ
ਕਹਿੰਦੇ ਜਿਵੇਂ ਦੇਵਤੇ ਦਾਨਵਾਂ ਨੂੰ ਮਾਰ ਕੇ ਖੁਸ਼ ਹੁੰਦੇ ਨੇ ਏਦਾਂ ਖੁਸ਼ੀਆਂ ਹੋਈਆਂ
ਉਤੋਂ ਖਾਲਸੋ ਵੱਲ ਬੰਦਈਆਂ ਗਏਓ
ਜਿਹੜੇ ਕਈ ਸਿੰਘ ਪਹਿਲਾਂ ਬੰਦਈਆਂ ਚ ਜਾ ਰਲੇ ਸਨ ਤਤ ਖਾਲਸੇ ਚੋਂ ਨਿਕਲ ਕੇ
ਦਿਨ ਆਏ ਡੇਰੋ ਸਿੰਘਨ ਵੱਲ ਪਇਓ
ਵੇਖਿਆ ਵੀ ਅਕਾਲ ਪੁਰਖ ਨੇ ਫੈਸਲਾ ਤਤ ਖਾਲਸੇ ਦੇ ਪੱਖ ਚ ਦਿੱਤਾ ਤੇ ਅਸੀਂ ਹੁਣ ਬੰਦਈਆਂ ਚ ਕਿਉਂ ਰਹੀਏ ਕਹਿੰਦੇ ਬਹੁਤ ਸਾਰੇ ਸਿੰਘ ਬੰਦਈਆਂ ਨੂੰ ਛੱਡ ਕੇ ਜਿਹੜੇ ਭਾਈ ਭਗਤੂ ਦੇ ਪੋਤਰੇ ਵੀ ਬੰਦਈਆਂ ਚ ਰਲੇ ਹੋਏ ਸਨ ਉਹ ਵੀ ਵਾਪਸ ਤਤ ਖਾਲਸੇ ਵਿਚ ਆ ਗਏ
ਕਿਛ ਨੱਠ ਗਏ ਕਿਛ ਹੋਏ ਰਹੇ ਸੁਨ
ਇਹਦਾ ਕਈ ਸਿੰਘ ਆ ਗਏ ਕਈ ਜਿਹੜੇ ਬੰਦਈ ਉਹ ਸੁਨ ਮਸੁਨੀ ਹੋ ਗਏ ਉਹਨਾਂ ਨੂੰ ਕੁਝ ਵੀ ਨਜ਼ਰ ਨਹੀਂ ਸੁੱਝ ਰਿਹਾ
ਜਨ ਕਰ ਮੋਨ ਧਾਰ ਬੈ ਮੁਨ
ਕਹਿੰਦੇ ਬਿਲਕੁਲ ਮੁਨੀਆਂ ਦੇ ਸਮਾਨ ਮੋਨ ਧਾਰ ਲਈ ਉਹਨਾਂ ਨੇ
ਉਤੇ ਜੇ ਕਿਛ ਤਿੰਨ ਮਦ ਹੰਕਾਰੀ
ਪਰ ਫਿਰ ਵੀ ਉਹਨਾਂ ਵਿਚੋਂ ਕਈ ਬੰਦਈ ਇਹੋ ਜੇ ਸਨ ਹੰਕਾਰੀ
ਤਿੰਨ ਮਰਨੇ ਪਰ ਮਨ ਸਾਧਾਰੀ
ਕਹਿੰਦੇ ਅਸੀਂ ਇਹ ਫੈਸਲਾ ਨਹੀਂ ਮੰਨਦੇ ਉਹਨਾਂ ਵਿਚੋਂ ਕਈਆਂ ਨੇ ਇਹ ਵੀ ਆਵਾਜ਼ਾਂ ਹਾਲਾਂਕਿ ਅਕਾਲ ਪੁਰਖ ਨੇ ਫੈਸਲਾ ਕੀਤਾ ਇੱਥੇ ਪਰ ਉਹਨਾਂ ਵਿਚੋਂ ਕਈ ਬੰਦਈਆਂ ਨੇ ਮੁਨਕਰ ਹੋਣਾ ਕੀਤਾ ਕਹਿੰਦੇ ਅਸੀਂ ਇਹ ਫੈਸਲਾ ਨਹੀਂ ਮੰਨਦੇ
ਜਿਮ ਜਿਮ ਮੌਤ ਤਿਨੈ ਸਿਰ ਆਈ ਆਗੇ ਸੁਨੋ ਤਿਮੈ ਤੁਮ ਪਾਈ
ਕਹਿੰਦੇ ਹੁਣ ਉਹ ਜਿਹੜੇ ਜਿਨ੍ਹਾਂ ਦਾ ਮਰਨਾ ਨੇੜੇ ਆਇਆ ਹੋਇਆ ਸੀ ਉਹਨਾਂ ਨੇ ਆਖਿਆ ਅਸੀਂ ਇਹ ਫੈਸਲਾ ਨਹੀਂ ਮੰਨਦੇ ਕਰਤਾਰਪੁਰ ਪਰਮੇਸ਼ਰ ਦਾ ਵੀ ਫੈਸਲਾ ਨਹੀਂ ਮੰਨ ਰਹੇ ਹਾਲਾਂਕਿ ਅਕਾਲ ਪੁਰਖ ਦਾ ਇਹ ਫੈਸਲਾ ਸੀ ਪਰ ਉਹਨਾਂ ਨੇ ਮੰਨਣੋਂ ਇਨਕਾਰ ਕਰ ਦਿੱਤਾ ਕਿਉਂਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ ਉਹਨਾਂ ਦਾ ਜਿਵੇਂ ਅੰਤ ਹੋ ਰਿਹਾ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।